ਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਸਤਿਗੁਰ ਪ੍ਰਭੁਖ ਅੰਮ੍ਰਿਤ ਸਰ ਵੰਡ ਭਾਗੀ ਨਾਵ ਹੈ ਆਏ। ਬਾਣੀ ਦੇ ਇਹਨਾਂ ਬਚਨਾਂ ਮੁਤਾਬਕ ਸਤ ਸੰਗਤ ਦੇ ਮਹਾਨ ਤੀਰਥ ਤੇ ਸਤਿਗੁਰਾਂ ਦੀ ਗੁਰਬਾਣੀ ਸ਼ਰਾਵਣ ਰੂਪ ਮਹਾਂ ਇਸ਼ਨਾਨ ਕਰਨ ਵਾਸਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੜੀਆਂ ਪ੍ਰਾਪਤ ਹੋਈਆਂ ਪਿੱਛੇ ਦੋ ਦੀਵਾਨਾਂ ਦੇ ਵਿੱਚ ਵਿਚਾਰ ਕਰ ਚੁੱਕੇ ਹਾਂ। ਪਹਿਲੇ ਦੀਵਾਨ ਵਿੱਚ ਵਿਚਾਰ ਕੀਤੀ ਸੀ ਜੇ ਕੋ ਕਹਿ ਕਰੇ ਵਿਚਾਰ, ਜੋ ਕੁਝ ਵੀ ਕਿਹਾ ਜਾਂਦਾ ਉਹਦੀ ਵਿਚਾਰ ਕਰਨੀ ਚਾਹੀਦੀ ਹੈ ਵੀ ਕੀ ਕਿਹਾ, ਇਹ ਗੱਲ ਠੀਕ ਹੈ ਜਾਂ ਗਲਤ ਹੈ, ਐਵੇਂ ਨਹੀਂ ਮਗਰ ਲੱਗ ਜਾਣਾ ਚਾਹੀਦਾ। ਜਿਵੇਂ ਗੁਰੂ ਜੀ ਨੇ ਉਦਾਹਰਣ ਦਿੱਤੀ, ਉਹ ਤੇ ਇੱਕ ਉਦਾਹਰਣ ਹੈ ਕੇਵਲ ਵੀ ਧਬਲ ਹੈ ਉੱਪਰ ਕੇਤਾਂ ਭਾਰ, ਵੀ ਲੋਕ ਕਹਿ ਦਿੰਦੇ ਸੀ ਪਹਿਲਾਂ ਮਨੋਤ ਸੀ ਵੀ ਜੀ ਬਲਦ ਦੇ ਉੱਤੇ ਖੜੀ ਹੈ ਧਰਤੀ। ਗੁਰੂ ਜੀ ਕਹਿੰਦੇ ਫਿਰ ਕਿੱਦਾਂ ਇੰਨਾ ਭਾਰ ਇੱਕ ਬਲਦ ਕਿਵੇਂ ਚੁੱਕ ਲੂਗਾ, ਤਾਂ ਤੇ ਇੱਕ ਦੀ ਗੱਲ ਵੀ ਨੀ, ਫਿਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰਤ ਲੈਤਾ ਉਹਨੇ ਜਿਵੇਂ ਇੱਕ ਵਿਚਾਰ ਦਿੱਤੀ ਨਾ, ਇਸ ਵਿਚਾਰ ਤੇ ਮਨੋਤ ਰੱਦ ਹੋ ਗਈ ਵੀ ਧਰਤੀ ਬਲਦ ਤੇ ਖੜੀ ਹੈ। ਤਾਂ ਤੇ ਇੱਦਾਂ ਜਾਣੀ ਕਿ ਇੱਕ ਸਾਨੂੰ ਪੁਆਇੰਟ ਦਿੱਤਾ, ਜਾਣੀ ਕਿ ਇੱਕ ਫਾਰਮੂਲਾ ਹੁੰਦਾ ਸਤਿਗੁਰਾਂ ਦਾ ਵਚਨ, ਉਸ ਫਾਰਮੂਲੇ ਨੂੰ ਅਸੀਂ ਸਮਝਣਾ ਹੁੰਦਾ। ਆਈ ਨਹੀਂ ਵੀ ਇਕੱਲੀ ਇੱਕੋ ਹੀ ਗੱਲ, ਇੱਥੋਂ ਫਾਰਮੂਲਾ ਸਾਨੂੰ ਕੀ ਮਿਲ ਗਿਆ ਵੀ ਕੋਈ ਕੁਝ ਵੀ ਕਹਿੰਦਾ ਧਰਮ ਦੇ ਨਾਂ ਦੇ ਉੱਤੇ ਉਹਦੀ ਵਿਚਾਰ ਕਰੋ, ਕਿਉਂਕਿ ਬੜਾ ਕੁਝ ਧਰਮ ਦੇ ਨਾਂ ਦੇ ਉੱਤੇ ਕੂੜ ਕਵਾੜ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਉਹਦਾ ਪਹਿਲੇ ਦੀਵਾਨ ਚ ਹੋ ਗਿਆ ਨਾ, ਤੂੰ ਲੜੀ ਜੋੜ ਰਿਹਾ ਕੇਵਲ ਵੀ ਦੇਖੋ ਇਹ ਵੀ ਧਰਮ ਕਹਿਤਾ ਵੀ ਕਿਸੇ ਬੀਬੀ ਨੂੰ ਜਿਉਂਦੀ ਨੂੰ ਨਾਲ ਜਲਾ ਦਿਓ, ਕਹਿੰਦੇ ਸੁਰਗੁਣ ਜਾਊ ਆਪਣੇ ਪਤੀ ਨਾਲ ਸੱਚੀ ਦੀ ਰਸਮ, ਇਹਨੂੰ ਲੋਕ ਧਰਮ ਮੰਨੀ ਗਏ ਆ। ਵਿਚਾਰ ਕਰੋ ਵੀ ਕਿ ਜਿਉਂਦੀ ਬੀਬੀ ਨੂੰ ਜਲਾ ਦੇਣਾ ਧਰਮ ਹੈ, ਨਹੀਂ ਗੁਰੂ ਜੀ ਨੇ ਕੱਟਿਆ। ਵਿਚਾਰ ਕਰੋ ਪੱਥਰ ਦੀ ਮੂਰਤੀ ਅੱਗੇ ਕਿਸੇ ਜਾਨਵਰ ਨੂੰ ਕੱਟ ਦਿੱਤਾ, ਕੀ ਇਹ ਧਰਮ ਹੈ? ਤਾਂ ਕਿ ਏਦਾਂ ਆਪਾਂ ਪਹਿਲੇ ਦੀਵਾਨ ਵਿੱਚ ਸਾਰੀਆਂ ਵਿਚਾਰਾਂ ਕਰ ਚੁੱਕੇ ਹਾਂ, ਜਾਣੀ ਕਿ ਲੋਕਾਂ ਨੇ ਮੰਨ ਲਿਆ ਵੀ ਹਾਂ ਜੀ ਲਾਲਾ ਨਾ ਬੋਗ ਤੇ ਚੜ੍ਹਦਾ ਹੋਊਗਾ। ਵਿਚਾਰ ਕਰੋ, ਕਦੇ ਬੰਦਾ ਬੋਗ ਤੇ ਚੜ੍ਹਿਆ ਦੇਖਿਆ? ਵਿਚਾਰ ਕਰੋ, ਜਦੋਂ ਵਿਚਾਰ ਕਰੋਗੇ ਨਾਲ ਦੀ ਨਾਲ ਗਲਤ ਹੋਜੂ ਗੱਲ ਵੀ, ਨਹੀਂ ਤਾਂ ਬਕਵਾਸ ਹੈ। ਏਦਾਂ ਕੁਝ ਵੀ ਕਹਿੰਦਾ ਕੋਈ ਧਰਮ ਦੇ ਨਾਂ ਦੇ ਉੱਤੇ, ਉਹਦੀ ਵਿਚਾਰ ਕਰਨੀ ਅਤਿ ਜ਼ਰੂਰੀ ਹੈ। ਅੰਧ ਵਿਸ਼ਵਾਸੀ ਨਹੀਂ ਹੋਣਾ ਚਾਹੀਦਾ, ਐਵੇਂ ਨਹੀਂ ਮਗਰੇ ਲੱਗ ਜਾਣਾ ਚਾਹੀਦਾ। ਜੇ ਵਡਭਾਗੀਆਂ ਨੇ ਕਿਹਾ ਤਾਂ ਪੰਜ ਚੌਂਕੀਆਂ ਭਰ ਜੂ ਮੁੰਡਾ ਮਿਲ ਜੂ, ਕਿਉਂ ਵਡਭਾਗੀਆਂ ਕੋਲ ਫੈਕਟਰੀ ਲੱਗੀ ਹੋਈ ਹੈ ਮੁੰਡਿਆਂ ਦੀ, ਇਹ ਸ਼ਰੀਕ ਜੰਮੇ ਨਵੇਂ ਇਹ ਗੰਦ ਪਾਇਆ ਇਹਨਾਂ ਨੇ, ਵਿਚਾਰ ਕਰੋ ਵੀ ਗੱਲ ਠੀਕ ਹੈ ਤਾਂ ਤੇ ਗਲਤ ਹੈ। ਏਦਾਂ ਗੱਲ ਮੁਕਾਓ, ਧਰਮ ਦੇ ਨਾਂ ਤੇ ਕੋਈ ਕੁਝ ਕਹਿੰਦਾ ਉਹਦੀ ਵਿਚਾਰ ਕਰੋ। ਇੱਕ ਫਾਰਮੂਲਾ ਹੈ, ਇੱਕ ਫਾਰਮੂਲਾ ਹੈ। ਤਾਂ ਤੇ ਇਹ ਪਹਿਲੇ ਦੀਵਾਨ ਚ ਮੈਂ ਤੁਹਾਨੂੰ ਬਹੁਤ ਦੇ ਚੁੱਕਿਆ ਹਾਂ, ਤਾਂ ਤੇ ਇਹਨਾਂ ਗੱਲਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਰਹੋ ਵਿਚਾਰ, ਫਿਰ ਆਪਾਂ ਕੱਲ ਦੀਵਾਨ ਲਾਇਆ ਸੀ ਜੋ, ਉਹਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਭੂਤ ਪ੍ਰੇਤ ਜਮ ਜਿੰਨ, ਇਹ ਕੀ ਹੈ, ਇਹਦਾ ਵਿਸਥਾਰ ਕੱਲ ਹੋ ਚੁੱਕਿਆ। ਇਹ ਨਾਲ ਨਾਲ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਦੇ ਵਿੱਚੋਂ ਸਾਖੀਆਂ ਤੋਂ ਸਿੱਖਿਆ ਲਈ ਸੀ, ਗੋਪਾਲ ਪਾਂਧੇ ਵਾਲੀ ਸਾਖੀ, ਫਿਰ ਜਾਣੀ ਕਿ ਚੂੜਖਾਨੇ ਪਿੰਡ ਦੇ ਸੱਚੇ ਸੌਦੇ ਦੀ ਸਾਖੀ, ਤਾਂ ਕਿ ਉਹ ਸਾਰੀ ਆਪਾਂ ਵਿਚਾਰ ਕੀਤੀ। ਇਤਿਹਾਸ ਪੜ੍ਹੋ, ਸਾਖੀ ਨੂੰ ਵਿਚਾਰੋ ਵੀ ਇਹਦੇ ਵਿੱਚ ਗੱਲ ਕੀ ਹੈ, ਤਾਂ ਕਿ ਉਹ ਵਿਚਾਰਧਾਰਾ ਨੂੰ ਅਪਣਾਓ, ਉਹਦੇ ਮੁਤਾਬਕ ਜੀਵਨ ਬਣਾਓ, ਪ੍ਰੈਕਟੀਕਲ ਕਰੋ। ਗੁਰੂ ਦੀ ਬਾਣੀ ਦੀ ਵਿਚਾਰ ਕਰੋ, ਤਾਂ ਕਿ ਗੁਰਬਾਣੀ ਇੱਕ ਇੱਕ ਵਚਨ ਰੋਲ ਸੱਚ ਹੈ, ਇੱਥੇ ਸੱਚ ਪਾਇਆ ਨਰੋਲ। ਇੱਕੋ ਇੱਕ ਧਰਮ ਗ੍ਰੰਥ ਹੈ ਦੁਨੀਆਂ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਿੱਥੇ ਨਰੋਲ ਸੱਚ ਹੈ। ਬਾਕੀ ਵਿੱਚ ਕੂੜ ਕਵਾੜ ਬਹੁਤ ਰਲੇ ਹੋਏ ਨੇ, ਬਾਕੀ ਕਿਤੇ ਜਾਣੀ ਕਿ ਦਾਨ ਪੁੰਨ ਦੀਆਂ ਗੱਲਾਂ, ਕਿਤੇ ਜੱਗਾਂ ਦੀਆਂ ਵਿਧੀਆਂ, ਕਿਤੇ ਬ੍ਰਾਹਮਣ ਨੂੰ ਦਾਨ ਦੇਣ ਦੀਆਂ ਗੱਲਾਂ, ਕਿਤੇ ਕਰਮ ਕਾਂਡਾਂ ਦੀਆਂ ਗੱਲਾਂ, ਪਤਾ ਨੀ ਕੀ ਕੁਛ ਹੈ, ਪਤਾ ਨੀ ਕਿੰਨਾ ਕੂੜ ਕਵਾੜ ਜਾਣੀ ਕਿ ਭਰਿਆ ਪਿਆ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਹੈ ਜਿੱਥੇ ਨਰੋਲ ਰੂਹਾਨੀਅਤ ਹੈ, ਮਨੁੱਖ ਨੂੰ ਜੀਵਨ ਗਿਆਨ ਚ ਜਿਉਣ ਦਾ ਢੰਗ ਤਰੀਕਾ ਦੱਸਿਆ ਗਿਆ, ਜੀਵਨ ਦੇ ਕੱਲੇ ਕੱਲੇ ਪਹਿਲੂ ਤੇ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ, ਜਿਉਂਦੇ ਨੇ ਕਿਵੇਂ ਸਵਰਗ ਵਾਲਾ ਜੀਵਨ ਜਿਉਣਾ, ਜਿਉਂਦੇ ਨੇ ਕਿਵੇਂ ਮੁਕਤ ਹੋਣਾ, ਇਹ ਸਾਰਾ ਕੁਝ ਸਤਿਗੁਰ ਦੀ ਬਾਣੀ ਦੇ ਵਿੱਚ ਦੱਸਿਆ ਹੋਇਆ। ਤਾਂ ਤੇ ਅਸੀਂ ਗੁਰਬਾਣੀ ਦੇ ਨਾਲ ਜੁੜਨਾ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਜਿਉਣ ਸਿੱਖਣਾ ਹੀ ਸਿੱਖੀ ਹੈ। ਅਸੀਂ ਆਪਣਾ ਜੀਵਨ ਹੈ ਜੋ ਇਹ ਮਹਾਨ ਬਣਾਉਣਾ ਹੈ, ਤੇ ਇੱਕ ਵਚਨ ਕੱਲ ਰਹਿ ਗਿਆ ਸੀਗਾ, ਉਹ ਕਹਿੰਦਾ ਮੈਂ ਪ੍ਰੇਤ ਵਾਲੇ ਦੇ ਵਿੱਚ, ਭੂਤਾਂ ਦੇ ਰੂਪ ਸਾਰੇ ਹੋ ਗਏ ਸੀ ਨਿਕਲਣਗੇ ਕਿਵੇਂ, ਉਹ ਵੀ ਦੱਸ ਚੁੱਕਿਆ ਮੈਂ, ਜਿੰਨ ਜਮ ਪ੍ਰੇਤ ਵਾਲੇ ਪ੍ਰਕਰਨ ਚ ਇੱਕ ਵਚਨ ਰਹਿ ਗਿਆ, ਉਹ ਮੈਂ ਕਹਿ ਦੇਵਾਂ ਜੋ ਰਹਿ ਗਿਆ ਉਸ ਲੜੀ ਚ। ਜਿਸ ਤਰ੍ਹਾਂ ਆਪਾਂ ਵਿਚਾਰਿਆ ਸੀ ਕੱਲ ਵੀ, ਭਗਤ ਭਾਵਹੀਨ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਹੈ, ਭਗਤੀ ਭਾਵ ਤੋਂ ਹੀਣਾ ਜਿਉਂਦਾ ਹੀ ਪ੍ਰੇਤ ਹੈ। ਇੱਕ ਪ੍ਰੇਤ ਦਾ ਰੂਪ ਹੈ ਆਉਣ ਵਾਲੇ ਦੀ ਯਾਦ ਕਲਪਣਾ, ਆਉਣ ਵਾਲੇ ਸਮੇਂ ਦੀ ਕਲਪਣਾ ਵੀ ਪ੍ਰੇਤ ਹੈ। ਉਹ ਕੀ ਹੁੰਦਾ ਜੋ ਕੋਈ ਇੰਨੀ ਕਲਪਨਾ ਕਰਦਾ ਹੈ ਕਿ ਸਾਡਾ ਅਚੇਤ ਦਾ ਕੜ ਹੈ ਜਿਹੜਾ ਟੁੱਟ ਜਾਂਦਾ ਹੈ। ਕਲਪਨਾ ਕਰਨ ਦੇ ਨਾਲ ਸਾਡੇ ਦਿਮਾਗ ਦੇ ਵਿੱਚ ਇੱਕ ਪੋਸਟੀਰੀਅਰ ਲੋਬ ਹੁੰਦਾ, ਇਹਨੂੰ ਮੈਡੀਕਲੀ ਜਾਣਦੇ ਨੇ, ਤਾਂ ਤੇ ਉਹਤੇ ਬੋਝ ਪੈ ਜਾਂਦਾ, ਆਪਣੇ ਆਪ 'ਤੇ ਪਕੜ ਘੱਟ ਜਾਂਦੀ ਹੈ। ਜੋ ਸਾਡੇ ਅੰਦਰ ਚੱਲਦਾ ਹੈ ਕਲਪਨਾ, ਉਹ ਕਲਪਨਾ ਜਵਾਨ 'ਤੇ ਆ ਜਾਂਦੀ ਹੈ, ਅਤੇ ਫਿਰ ਕੀ ਹੁੰਦਾ ਹੈ, ਉਹ ਆਪਣੀ ਕਲਪਨਾ ਜਵਾਨ 'ਤੇ ਬੋਲਣ ਲੱਗ ਪੈਂਦੀ ਹੈ। ਫਿਰ ਕਹਿੰਦੇ ਦੇਖੋ ਵੀ ਸ਼ੈ ਬੋਲਦੀ ਹੈ, ਉਹ ਦੇਖੋ ਪ੍ਰੇਤ ਜਵਾਨ 'ਤੇ ਚੜ੍ਹ ਕੇ ਬੋਲ ਪਿਆ। ਉਹ ਕਿਹੜਾ ਪ੍ਰੇਤ ਹੈ? ਆਪਣੇ ਹੀ ਕਲਪਨਾ ਪ੍ਰੇਤ ਹੈ। ਅਚੇਤ ਦਾ ਕੜ ਟੁੱਟ ਗਿਆ, ਅਚੇਤ ਉਸ ਕਲਪਨਾ ਨੂੰ ਸੰਭਾਲ ਕੇ ਨਾ ਰੱਖ ਸਕਿਆ, ਓਵਰਫਲੋ ਹੋ ਗਿਆ ਉਹ, ਜਿਸ ਕਰਕੇ ਜਿਹੜੀ ਅੰਦਰ ਕਲਪਨਾ ਚੱਲਦੀ ਸੀ ਉਹ ਜਵਾਨ 'ਤੇ ਆ ਗਈ। ਤਾਂ ਤੇ ਕਲਪਨਾ ਦਾ ਪ੍ਰੇਤ ਵੀ ਬਹੁਤ ਨੂੰ ਚੁੰਬੜਿਆ ਹੋਇਆ ਹੈ। ਕਲਪਨਾ ਪ੍ਰੇਤ ਹੈ ਤਾਂ ਤੇ ਕਲਪਨਾ ਮੁੱਕਦੀ ਕਿਵੇਂ ਹੈ? ਬਸ ਚਿੰਤਤ ਹੀ ਦਿਸੈ ਸਭ ਕੋਏ, ਚੇਤ ਹੈ ਏਕ ਤਹੀ ਸੁਖ ਹੋਏ। ਇੱਕ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੀ ਸਾਨੂੰ ਕਲਪਨਾ ਤੋਂ ਬਚਾਉਂਦਾ ਹੈ, ਇੱਕ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੀ ਸਾਨੂੰ ਬੀਤੀ ਦੀਆਂ ਯਾਦਾਂ ਤੋਂ ਬਚਾਉਂਦਾ ਹੈ। ਤਾਂ ਤੇ ਭੂਤ ਪ੍ਰੇਤ ਵਿਰਤੀ ਹੈ ਜਿਹੜੀ ਸਾਡੀ, ਇਹ ਖਤਮ ਹੁੰਦੀ ਹੈ ਨਾਮ ਪਾਣੀ ਰਾਹੀਂ। ਬੀਤੀ ਦੀ ਯਾਦ ਭੂਤ, ਆਉਣ ਵਾਲੇ ਦੀ ਕਲਪਨਾ ਪ੍ਰੇਤ, ਰਹੋ ਵਿਚਾਰ। ਤਾਂ ਤੇ ਇੱਦਾਂ ਅਸੀਂ ਇੱਕ ਇੱਕ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਰਹੋ ਵਿਚਾਰ। ਇਹ ਰਹੀ ਪਿਛਲੇ ਦੋ ਦੀਵਾਨਾਂ ਦੇ ਵਿੱਚ ਆਪਾਂ ਜੋ ਵਿਚਾਰਿਆ ਉਹਦੀ ਲੜੀ ਜੋੜਨ ਦੀ ਗੱਲ। ਆਓ, ਅੱਜ ਆਪਾਂ ਨੂੰ ਪਤਾ ਹੈ ਸਮਾਪਤੀ ਦਾ ਦੀਵਾਨ ਹੈ, ਸੋ ਜਿਸ ਸਬਜੈਕਟ ਵਿਸ਼ੇ ਦੇ ਉੱਤੇ ਗੱਲ ਨਹੀਂ ਹੋਈ ਉਹ ਮੈਂ ਕਵਰ ਕਰ ਜਾਵਾਂ, ਕਿਉਂਕਿ ਵਿਸਥਾਰ ਬਹੁਤ ਇਸ ਇਲਾਕੇ 'ਚ ਦੀਵਾਨ ਲੱਗ ਚੁੱਕੇ ਆ, ਇਕੱਲੀ ਇਕੱਲੀ ਗੱਲ ਦਾ ਵਿਸਥਾਰ ਹੋਇਆ, ਪਰ ਫਿਰ ਵੀ ਹਰ ਗੱਲ ਨੂੰ ਰਿਪੀਟ ਕਰਨਾ ਵੀ ਜ਼ਰੂਰੀ ਹੋਇਆ ਕਰਦਾ ਹੈ। ਰਿਪੀਟੀਸ਼ਨ ਵਿੱਚ ਵੀ ਬੜੀ ਤਾਕਤ ਹੈ, ਕਿਸੇ ਗੱਲ ਨੂੰ ਦੁਬਾਰੇ ਦੁਬਾਰੇ ਦੁਹਰਾਉਣਾ, ਉਹ ਅੰਦਰ ਭਾਵ ਵਹਿ ਜਾਂਦੇ ਆ। ਇਹ ਰੈਪੀਟੀਸ਼ਨ ਦੀ ਤਾਕਤ ਦੱਸਣ ਵਾਸਤੇ ਹੀ ਗੁਰੂ ਜੀ ਨੇ ਨਿਤਨੇਮ ਦੀਆਂ ਬਾਣੀਆਂ ਪੱਕੀਆਂ ਕੀਤੀਆਂ ਵੀ ਜਪ ਜੀ ਸਾਹਿਬ ਰੋਜ਼ ਪੜ੍ਹਨਾ, ਜਾਪ ਸਾਹਿਬ ਰੋਜ਼ ਪੜ੍ਹਨਾ, ਸਵਈਏ ਦਾਸ ਰੋਜ਼ ਪੜ੍ਹਨੇ ਹੈ, ਚੌਪਈ ਸਾਹਿਬ ਰੋਜ਼ ਪੜ੍ਹਨਾ, ਆਨੰਦ ਸਾਹਿਬ ਪੂਰਾ 40 ਪੌੜੀਆਂ ਰੋਜ਼ ਪੜ੍ਹਨਾ, ਸ਼ਾਮ ਨੂੰ ਰਹਿ ਰਾਜ ਸਾਹਿਬ ਦਾ ਪਾਠ ਕਰਨਾ, ਬਰਾਜਨ ਵੇਲੇ ਸੋਹਿਲਾ ਸਾਹਿਬ ਦੀ ਬਾਣੀ, ਵੀ ਆਹ ਬਾਣੀਆਂ ਤਾਂ ਤੂੰ ਰੋਜ਼ ਪੜ੍ਹਦੀ ਪੜ੍ਹਦੀ ਹੈ ਤਾਂ ਨਿਤਨੇਮ ਪੱਕਾ ਹੋ ਗਿਆ, ਵੱਧ ਬਾਣੀ ਜਿੰਨੀ ਮਰਜ਼ੀ ਪੜ੍ਹ, ਵੀ ਵੱਧ ਬਾਣੀ ਟਾਈਮ ਹੈ ਤਾਂ ਜਿੰਨੀ ਮਰਜ਼ੀ ਪੜ੍ਹ, ਪਰ ਆਹ ਬਾਣੀ ਤੂੰ ਰੋਜ਼ ਪੜ੍ਹਨੀ ਹੈ। ਦੇਖੋ ਨਿਤਨੇਮ ਉਸੇ ਬਾਣੀਆਂ ਦਾ ਨਾ, ਤਾਂ ਤੇ ਇੱਥੋਂ ਲਾਉਣਾ ਹੁੰਦਾ ਵੀ ਜਾਣੀ ਕਿ ਦੁਹਰਾਉਣ ਦੇ ਵਿੱਚ ਕਿੰਨੀ ਤਾਕਤ ਹੈ, ਰਿਪੀਟ ਕਰਨ ਵਿੱਚ, ਇੱਕੇ ਵਚਨ ਨੂੰ ਦੁਬਾਰਾ ਦੁਬਾਰਾ। ਤਾਂ ਤੇ ਜਪ ਜੀ ਸਾਹਿਬ ਰੋਜ਼ ਰਿਪੀਟ ਕਰਨਾ, ਜਾਪ ਸਾਹਿਬ ਰੋਜ਼ ਰਿਪੀਟ ਕਰਨਾ, ਇੱਦਾਂ ਜਾਣੀ ਕਿ ਇੱਥੋਂ ਸਾਨੂੰ ਨਿਤਨੇਮ ਤੋਂ ਪਤਾ ਲੱਗਦਾ ਹੈ ਵੀ ਗੁਰੂ ਜੀ ਸਾਨੂੰ ਇਹ ਸਮਝਾਇਆ ਵੀ ਭਾਈ ਇੱਕੇ ਗੱਲ ਨੂੰ ਦੁਹਰਾਉਣ ਦੇ ਨਾਲ ਹੀ ਗੱਲ ਅੰਦਰ ਵੱਸਦੀ ਹੈ। ਤਾਂ ਤੇ ਨਿਤਨੇਮ ਦਾ ਜਪ ਨਿਤ ਕਰਨਾ ਹੈ, ਤਾਂ ਤੇ ਨਿਤਨੇਮ ਦਾ ਜਪ ਰੋਜ਼ ਰੋਜ਼ਾਨਾ, ਤੇ ਵੱਧ ਬਾਣੀ ਕੋਈ ਸਹਿਜ ਪਾਠ ਗੁਰਬਾਣੀ ਦੇ ਕਰੋ, ਗੁਰਬਾਣੀ ਦੀ ਵਿਚਾਰ ਕਰੋ, ਉਹ ਕੁਝ ਵੀ ਕਰੋ, ਪਰ ਨਿਤਨੇਮ ਜ਼ਰੂਰੀ ਕਰ ਦਿੱਤਾ। ਨਿਤਨੇਮ ਹੁਕਮ ਹੈ, ਦੇਖੋ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਦੱਸਦੇ ਆ। ਤਾਂ ਤੇ ਇੱਦਾਂ ਗੱਲ ਚੱਲੀ ਸੀ, ਦੁਹਰਾਓ ਦੇ ਵਿੱਚ ਬੜੀ ਤਾਕਤ ਹੈ। ਇਹ ਜਿਹੜਾ ਸਾਡਾ ਢੀਠ ਮਨ ਹੈ, ਇੱਕ ਵਾਰੀ ਗੱਲ ਸੁਣ ਕੇ ਤਾਂ ਕਈ ਵਾਰੀ ਮੰਨਦਾ ਹੀ ਨਹੀਂ, ਉਹ ਢੀਠ ਬੜਾ, ਜਾਂ ਇਉਂ ਕਹਿ ਲਓ ਵੀ ਇੱਕ ਵਾਰੀ ਗੱਲ ਸੁਣੀ ਸਾਡੇ ਸੁਚੇਤ ਮਨ ਵਿੱਚ ਪਈ ਰਹਿੰਦੀ ਹੈ, ਅੰਦਰ ਡੂੰਘੇ ਤਲ 'ਤੇ ਨਹੀਂ ਜਾਂਦੀ। ਜਿੰਨੀ ਦੇਰ ਤੱਕ ਕੋਈ ਵੀ ਵਚਨ ਸਾਡੇ ਅੰਦਰ ਤੱਕ ਨਹੀਂ ਜਾਂਦਾ, ਉਨੀ ਦੇਰ ਤੱਕ ਉਹ ਸਾਡੀ ਕਰਨੀ ਨਹੀਂ ਬਣਦੀ। ਅੰਦਰ ਭਾਵ ਵੱਸਦੇ ਆ ਪਹਿਲਾਂ ਸੁਣਨ ਦੇ ਨਾਲ, ਅੰਦਰ ਵਸੇ ਭਾਵ ਹੀ ਫਿਰ ਉਦਾਂ ਦੀ ਸਾਡੀ ਕਰਨੀ ਬਣਦੀ ਹੈ। ਜਾਂ ਇਉਂ ਕਹਿ ਲਓ ਵੀ ਗੁਰ ਸ਼ਬਦ ਰਾਹੀਂ ਅੰਦਰ ਭਾਵ ਵੱਸਦੇ ਹੈ, ਭਾਵ ਹੀ ਕਰਨੀ ਦੇ ਮਾਤਾ ਪਿਤਾ ਹੁੰਦੇ ਆ, ਭਾਵਾਂ ਤੋਂ ਕਰਨੀ ਜਨਮ ਲੈਂਦੀ ਹੈ। ਜੇ ਅੰਦਰਲੇ ਭਾਵ ਸ਼ੁੱਧ ਨਹੀਂ, ਕਰਨੀ ਸ਼ੁੱਧ ਨਹੀਂ ਹੋ ਸਕਦੀ। ਗੁਰੂ ਦੀ ਬਾਣੀ ਨੂੰ ਵਾਰ 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 ਅਸੀਂ ਦੁਹਰਾਉਣਾ ਹੈ, ਵਾਰ ਵਾਰ ਗੁਰੂ ਦੀ ਬਾਣੀ ਦਾ ਜਪ ਕਰਨਾ ਹੈ, ਜਪ ਰਸਨਾ ਦੇ ਨਾਲ ਉਚਾਰਨ ਕਰਨਾ ਹੈ, ਸੁਰਤ ਦੇ ਨਾਲ ਸੁਣਨਾ ਹੈ, ਜੀਵਨਾ ਬੋਲ ਕੇ ਧਿਆਨ ਦੇ ਨਾਲ ਬਾਣੀ ਨੂੰ ਸੁਣਨਾ। ਗੁਰਬਾਣੀ ਨੂੰ ਬੋਲ ਕੇ ਪੜ੍ਹਨਾ ਬਹੁਤ ਵੱਡੀ ਗੱਲ ਹੈ। ਗੁਰੂ ਜੀ ਕੀ ਕਹਿੰਦੇ ਨੇ ਬਾਣੀ ਦੇ ਵਿੱਚ, ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ। ਕਹਿੰਦੇ ਭਾਈ ਜਿਹੜਾ ਗੁਰੂ ਦੀ ਬਾਣੀ ਨੂੰ ਬੋਲਦਾ, ਬੋਲਣ ਦਾ ਭਾਵ ਕਿਉਂ ਹੋ ਗਿਆ ਸੀ, ਉਚਾਰਨ ਸਹਿਤ ਪੜ੍ਹਦਾ। ਜਿਸ ਤਰ੍ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਬੋਲ ਕੇ ਬਾਣੀ ਪੜ੍ਹਦੀ। ਗੁਰੂ ਜੀ ਕਹਿੰਦੇ ਐਂ ਜਾਣ ਲਓ ਫਿਰ ਉਸ ਵੇਲੇ ਮੁਖ ਦੇ ਵਿੱਚ ਅੰਮ੍ਰਿਤ ਪੈ ਰਿਹਾ, ਕਿਉਂ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ। ਜਿਸ ਕਰਕੇ ਭਾਈ ਕੋਸ਼ਿਸ਼ ਕਰੋ ਬਾਣੀ ਨੂੰ ਉਚਾਰਨ ਸਹਿਤ ਪੜ੍ਹਨਾ ਚਾਹੀਦਾ, ਤਾਂ ਕਿ ਗੁਣ ਮੁਣ ਜਿਵੇਂ ਕਰਨੀ ਚਾਹੀਦੀ, ਆਮ ਚੱਲਦਾ ਨਾ ਜੇ ਐਂ ਜੀ ਦੇਖਿਆ ਬਹੁਤ ਆਉਂਦਾ। ਅੱਜ ਬਹੁਤ ਘੱਟ ਸਿੰਘ ਨੇ ਜਿਹੜੇ ਬਾਣੀ ਨੂੰ ਉਚਾਰਨ ਸਹਿਤ ਪੜ੍ਹਦੇ ਆ, ਆਮ ਤੌਰ ਤੇ ਮਰਮੀ ਜੀਵ ਦੇ ਨਾਲ ਹੀ ਬਸ ਇੱਦਾਂ ਇੱਦਾਂ ਸਿਰ ਮਾਰੀ ਜਾਣਾ, ਇਹ ਨੀ ਰਸਮ ਪੂਰਤੀ ਨੀ ਕਰਨੀ। ਬਾਣੀ ਨੂੰ ਉਚਾਰਨ ਸਹਿਤ ਪੜ੍ਹੋ, ਉਚਾਰਨ ਦੇ ਨਾਲ ਜੋ ਗੁਰਬਾਣੀ ਦੇ ਅੱਖਰਾਂ ਵਿੱਚ ਧੁਣਾ, ਇਹ ਕੀ ਹੈ, ਧੁਨਾਤਮਕ ਬਾਣੀ ਹੈ। ਵੈਖਰੀ ਬਾਣੀ ਜਦੋਂ ਉਚਾਰਨ ਕਰਾਂਗੇ ਇੱਕ ਕੰਟੀਨਿਊ ਵਾਈਬ੍ਰੇਸ਼ਨ ਬਣਦੀ ਹੈ, ਇੱਕ ਲਗਾਤਾਰ ਧੁਨ ਬਣਦੀ ਹੈ, ਫਿਰ ਉਸ ਰੱਬੀ ਧੁਨ ਨੂੰ ਅਸੀਂ ਸੁਣਨਾ ਹੁੰਦਾ ਹੈ। ਤਾਂ ਜਦੋਂ ਅਸੀਂ ਬੋਲਾਂਗੇ ਫਿਰ ਉਹ ਰੱਬੀ ਧੁਨ ਹੈ, ਬਾਣੀ ਇੱਕ ਰੱਬੀ ਕਲਾਮ ਹੈ। ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ, ਸੱਚ ਕੀ ਬਾਣੀ, ਹਰ ਕੀ ਬਾਣੀ, ਕਿੰਨੇ ਪ੍ਰਮਾਣ ਦੇਖੋ, ਧੁਰ ਕੀ ਬਾਣੀ ਆਈ ਜਨ ਸਗਲੀ ਚਿੰਤ ਮਿਟਾਈ। ਬਾਣੀ ਕੀ ਹੁੰਦੀ ਹੈ, ਆਵਾਜ਼, ਸਾਊਂਡ, ਧੁਨ, ਟੋਨ, ਵਾਈਬ੍ਰੇਸ਼ਨ, ਇੱਦਾਂ ਜਾਣੀ ਕਿ ਧੁਰ ਕੀ ਬਾਣੀ ਹੈ, ਧੁਰ ਦੀ ਆਵਾਜ਼ ਹੈ। ਕਿਤੇ ਵਾਹ ਵਾਹ ਬਾਣੀ ਨਿਰੰਕਾਰ ਹੈ, ਤੇ ਸੁਜੀਵਣ ਅਵਰਨਾ ਹੋਈ, ਕਿਤੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਤਾਂ ਮੈਂ ਕਹਿਆ ਕਹਿਣ ਜਾਂ ਤੁਝਿਆ ਕਹਾਇਆ। ਤਾਂ ਤੇ ਇਸ ਬਾਣੀ ਨੂੰ ਬੋਲੋ, ਉਚਾਰਨ ਕਰੋ, ਮੁੱਖ ਵਿੱਚ ਅੰਮ੍ਰਿਤ ਪੈਂਦਾ। ਇੱਕ ਵਚਨ ਪਹਿਲੀ ਪੌੜੀ, ਅਗਲਾ ਸਟੈਪ ਹੁੰਦਾ ਬਾਣੀ ਨੂੰ ਸੁਰਤ ਲਾ ਕੇ ਸੁਣੋ। ਜਦੋਂ ਜੀਭ ਤੋਂ ਬੋਲਦੇ ਹਾਂ ਤੇ ਧਿਆਨ ਸਾਡਾ ਸੁਣਨ ਵਿੱਚ ਹੋਵੇ, ਫਿਰ ਕੀ ਹੁੰਦਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਫਿਰ ਗੁਰੂ ਦੀ ਬਾਣੀ ਇਹ ਸੱਚੀ ਬਾਣੀ ਸੁਣ ਕੇ ਸੱਚੀ ਬਾਣੀ ਹੈ, ਤਾਂ ਕਿ ਦੁੱਖ ਰੋਗ ਸੰਤਾਪ ਕਹਿੰਦੇ ਨੇ ਮਾਨਸਿਕ ਰੋਗਾਂ ਨੂੰ, ਇਹ ਦੂਰ ਹੋ ਜਾਂਦੇ ਹੈ, ਦੁੱਖ ਰੋਗ ਸੰਤਾਪ ਉਤਰੇ ਉਤਰ ਜਾਂਦੇ ਹੈ ਜਦੋਂ ਅਸੀਂ ਬਾਣੀ ਨੂੰ ਧਿਆਨ ਲਾ ਕੇ ਸੁਣਦੇ ਹਾਂ। ਇਹ ਕੀ ਹੋ ਗਿਆ ਜੀ, ਦੂਸਰਾ ਸ਼ਰਵਣ ਦਾ ਫਲ। ਬਾਣੀ ਮੁਤਾਬਕ ਪਹਿਲਾਂ ਬੋਲਣ ਦਾ ਫਲ ਕੀ ਹੋ ਗਿਆ, ਮੁੱਖ ਵਿੱਚ ਅੰਮ੍ਰਿਤ ਪੈਂਦਾ। ਮੈਂ ਦਾਸ ਨੇ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਸਟੈਪ ਵਾਈਜ਼ ਗੱਲ ਕਰਨੀ ਹੈ। ਕਈ ਮੇਰੇ ਵੀਰ ਮੈਂ ਇੱਦਾਂ ਵੀ ਕਹਿੰਦੇ ਦੇਖੇ ਹੈ ਵੀ ਜੀ, ਜੇ ਬਾਣੀ ਦੇ ਅਰਥ ਨਹੀਂ ਆਉਂਦੇ ਨਾ ਤੁਹਾਨੂੰ, ਭਾਵ ਅਰਥ ਨਹੀਂ ਪਤਾ, ਫਿਰ ਕੋਈ ਫਾਇਦਾ ਨਹੀਂ ਬਾਣੀ ਪੜ੍ਹਨ ਦਾ। ਨਹੀਂ ਨਹੀਂ ਭਲੇ ਉਹ ਐਂ ਨਾ ਕਿਹਾ ਕਰੋ, ਇੱਦਾਂ ਨਾ ਤੋੜ ਕੇ ਸਿੱਟ ਦਿਆ ਕਰੋ, ਇੱਦਾਂ ਤਾਂ ਫਿਰ ਬਹੁਤ ਕਹਿਣਗੇ ਜੀ ਸਾਨੂੰ ਸਮਝ ਨਹੀਂ ਆਉਂਦੀ ਅਰਥ, ਚਲ ਅਸੀਂ ਕਾਹਨੂੰ ਨਿਤਨੇਮ ਕਰਨਾ। ਨਹੀਂ ਨਹੀਂ ਨਹੀਂ, ਬਾਣੀ ਨੂੰ ਵਿਚਾਰਨਾ ਕੀ ਜ਼ਰੂਰੀ, ਪਰ ਸਟੈਪ ਵਾਈਜ਼ ਹੈ। ਪਹਿਲਾਂ ਸਟੈਪ ਬਾਣੀ ਨੂੰ ਸ਼ੁੱਧ ਉਚਾਰਨ ਕਰਨਾ, ਕੀ ਬਹੁਤ ਵੱਡੀ ਗੱਲ ਹੈ। ਬੋਲਣਾ ਜਦੋਂ ਬਾਣੀ ਨੂੰ ਸ਼ੁੱਧ ਬੋਲਣਾ, ਤਾਂ ਤੇ ਜਦੋਂ ਗੁਰਬਾਣੀ ਨੂੰ ਅਸੀਂ ਬੋਲਦੇ ਹਾਂ ਮੁੱਖ ਵਿੱਚ, ਉਦੋਂ ਸਮਝ ਲਾ ਤੇਰੇ ਸਤਿਗੁਰਾਂ ਦਾ ਅੰਮ੍ਰਿਤ ਵਚਨ ਪੈ ਰਿਹਾ, ਜੋ ਵਚਨ ਅੰਮ੍ਰਿਤ ਹੈ। ਤਾਂ ਤੇ ਫਿਰ ਜਦੋਂ ਬਾਣੀ ਨੂੰ ਧਿਆਨ ਲਾ ਕੇ ਸੁਣਦੇ ਹਾਂ, ਬਾਣੀ ਰੱਬੀ ਆਵਾਜ਼, ਇਸ ਆਵਾਜ਼ ਨੂੰ ਸੁਣ ਕੇ ਦੁੱਖ ਰੋ ਕੱਟੇ ਆ, ਸੁਣ ਕੇ ਕਿਹਾ ਕੇਵਲ, ਦੇਖੋ ਸ਼ਰਵਣ ਦਾ ਫਲ ਹੀ ਇਹਨਾਂ ਬਾਣੀ ਨੂੰ, ਕਿਉਂਕਿ ਰੱਬੀ ਕਲਾਮ ਹੈ ਨਾ ਬਾਣੀ, ਜਿੱਥੇ ਜੀਵਨ ਜਾਂਚ ਹੈ ਉੱਥੇ ਗੁਰਬਾਣੀ ਰੱਬੀ ਧੁਨ ਵੀ ਹੈ ਨਾ, ਰੱਬੀ ਧੁਨ ਹੈ, ਤੇ ਰੱਬੀ ਨੂੰ ਧੁਨਣ ਦਾ ਹੀ ਤੋਂ ਸੁਣਨ ਦਾ ਹੀ ਬਹੁਤ ਵੱਡਾ ਫਲ ਹੈ। ਗੁਰਸਿੱਖ ਜਾਣੀ ਕਿ ਜਾ ਰਿਹਾ ਹੈ ਸੁਖਮਨੀ ਸਾਹਿਬ ਦਾ ਪਾਠ ਕਰਦਾ, ਉਚਾਰਨ ਸਹਿਤ, ਉਚਾਰਨ ਸਹਿਤ ਪਾਠ ਕਰਦਾ ਜਾਂਦਾ ਹੈ, ਤਾਂ ਤੇ ਕੰਨਾਂ ਦੇ ਵਿੱਚ ਬਾਣੀ ਪਈ ਹੈ। ਵਜ਼ੀਰ ਖਾਨ ਦੇ ਜਦੋਂ ਉੱਧਰ ਰੋ ਸੀ ਨਾ, ਪੇਟ 'ਚ ਪਾਣੀ ਭਰਿਆ ਸੀ, ਜਦੋਂ ਕੰਨਾਂ ਵਿੱਚ ਧੁਨ ਪੈਂਦੀ ਉਦੋਂ ਦਰਦ ਰੁਕ ਜਾਂਦਾ। ਸੋਚਦਾ ਵੀ ਪਤਾ ਨਹੀਂ ਕੌਣ ਹੈ ਜੋ ਨਿੱਤ ਲੰਘਦਾ ਹੈ, ਇਹ ਕੁਝ ਕੋਈ ਕਲਾਮ ਪੜ੍ਹਦਾ, ਕਿਉਂਕਿ ਮੁਸਲਮਾਨ ਲੋਕ ਕਲਾਮ ਕਹਿੰਦੇ ਆ, ਇਹ ਕੋਈ ਐਸੀ ਕਲਾਮ ਪੜ੍ਹਦਾ ਜੋ ਇਸ ਕਲਾਮ ਦੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਹੈ, ਮੈਨੂੰ ਆਰਾਮ ਆਉਂਦਾ, ਸ਼ਾਂਤੀ ਆਉਂਦੀ ਹੈ, ਦਰਦ ਰੁਕਦਾ। ਪਤਾ ਕਰੋ ਕੌਣ ਹੈ। ਅਗਲੇ ਦਿਨ ਉਚੇਚੇ ਤੌਰ ਤੇ ਪਤਾ ਕੀਤਾ ਵੀ ਇਹ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸਿੱਖ ਹੈ, ਕੁਝ ਕੋਈ ਕਲਾਮ ਪੜ੍ਹਦਾ। ਵਜ਼ੀਰ ਖਾਨ ਨੇ ਬੁਲਾ ਲਿਆ, ਜਦੋਂ ਬੁਲਾਇਆ ਪੁੱਛਿਆ ਵੀ ਕੀ ਪੜ੍ਹਦਾ, ਕਹਿਣ ਲੱਗਿਆ ਮੈਂ ਤਾਂ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਦੀ ਬਾਣੀ ਸੁਣੀ ਸਾਹਿਬ। ਕਹਿੰਦਾ ਸਿੱਖਾ ਜਦੋਂ ਮੇਰੇ ਕੰਨਾਂ ਚ ਬਾਣੀ ਦੀ ਆਵਾਜ਼ ਪੈਂਦੀ ਹੈ ਨਾ ਜਦੋਂ ਪੜ੍ਹਦਾ ਤੇ ਮੈਨੂੰ ਬੜਾ ਆਰਾਮ ਆਉਂਦਾ, ਤੂੰ ਕਿਰਪਾ ਕਰ ਮੈਨੂੰ ਫਿਰ ਸਾਰੀ ਬਾਣੀ ਸੁਣਾ, ਕਿਰਪਾ ਕਰ। ਲਓ ਜੀ ਗੁਰਸਿੱਖ ਕਹਿਣ ਲੱਗਿਆ ਬਾਣੀ ਸੁਣਾ ਦਿੰਦਾ ਹਾਂ, ਪਰ ਉੱਚਾ ਆਸਣ ਤਿਆਰ ਕਰੋ। ਜਿਸ ਮੰਜੇ ਤੇ ਤੂੰ ਲੇਟਿਆ ਹੈ ਥੱਲੇ ਲੇਟਿਆ ਨੀ ਆਉਂਦਾ ਸੀ, ਉਹ ਦੂਜਾ ਆਸਣ ਤਿਆਰ ਕੀਤਾ। ਗੁਰਸਿੱਖ ਨੇ ਪੂਰਾ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ, ਵਜ਼ੀਰ ਖਾਂ ਦਾ ਜਿਹੜਾ ਜਲੋਧਰ ਰੋਗ ਪੇਟ ਚ ਪਾਣੀ ਭਰਿਆ ਹੋਇਆ ਸੀ, ਜੋ ਵਿਲਕਦਾ ਸੀ ਦਿਨ ਰਾਤ, ਤੇ ਉਹਦਾ ਦਰਦ ਬੰਦ ਹੋ ਗਿਆ, ਦਰਦ ਹੀ ਬੰਦ ਹੋਇਆ, ਹਲੇ ਪਾਣੀ ਨਹੀਂ ਨਿਕਲਿਆ, ਕਿਉਂ ਗੁਰਸਿੱਖ ਨੇ ਫਿਰ ਅੱਗੇ ਹੁਣ ਗੁਰੂ ਨਾਲ ਵੀ ਜੋੜਨਾ। ਤਾਂ ਤੇ ਫਿਰ ਬਾਅਦ ਦੇ ਵਿੱਚ ਆਇਆ ਜਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬੁੱਢਾ ਸਰ ਸਾਹਿਬ ਜੀ ਦੇ ਰਾਹੀਂ ਜਾਨੀ ਕਿ ਗੁਰੂ ਜੀ ਨੇ ਕੌਤਕ ਵਰਤਾਕ ਦੇ ਪੇਟ ਦਾ ਪਾਣੀ ਵੀ ਕਢਵਾਇਆ ਤੇ ਜਾਨੀ ਕਿ ਉਹਦਾ ਦਰਦ ਸਦਾ ਵਾਸਤੇ, ਪਰ ਦਰਦ ਉਸੇ ਵੇਲੇ ਹੀ ਰੁਕ ਗਿਆ। ਹੁਣ ਵਜ਼ੀਰ ਖਾਂ ਨੂੰ ਅਰਥ ਨਹੀਂ ਆਉਂਦੇ ਸੀ, ਨੋਟ ਕਰਿਓ, ਤਾਂ ਕਿ ਰੱਬੀ ਹੁਣ ਜੋ ਗੁਜਰਾਤ ਦਾ ਐਡੀਟਰ ਆਇਆ ਬਾਸਦੇਵ, ਬੋਨ ਮੈਰੋ ਦਾ ਕੈਂਸਰ ਸੀ, 400 ਸਾਲਾਂ ਤੇ ਵੀ ਪਹੁੰਚਿਆ ਇੱਥੇ, ਉਹ ਸਾਰੀਆਂ ਸੰਗਤਾਂ ਨੂੰ ਜਾਨੀ ਕਿ ਦਿਖਾਇਆ ਗਿਆ, ਦੇਖੋ ਤਾਂ ਤੇ ਬਹੁਤ ਨਿਰਾਸ਼ ਹੋ ਚੁੱਕਿਆ ਸੀ ਜਾਨੀ ਕਿ ਉਹ ਪਹਿਲਾਂ ਬਹੁਤ ਵਾਰੀ ਤੁਸੀਂ ਸਾਰੇ ਅਖਬਾਰ ਪੜ੍ਹੀ ਹੈ, ਹੁਣ ਮੈਂ ਉੱਧਰ ਵਿਸਥਾਰ ਚ ਨਾ ਜਾਵਾਂ। ਉਹ ਆ ਕੇ ਲਗਾਤਾਰ ਬਾਣੀ ਦੀ ਧੁਨ ਨੂੰ ਸੁਣਦਾ ਰਿਹਾ, ਅਰਥ ਨਹੀਂ ਉਹਨੂੰ ਆਉਂਦੇ ਸੀ, ਨੋਟ ਕਰਿਓ, ਉਹ ਸੁਣਦਾ ਰਿਹਾ ਬਸ ਧਿਆਨ ਦੇ ਨਾਲ, ਲਗਾਤਾਰ ਬਾਣੀ ਸੁਣਦਾ ਰਿਹਾ। ਤਾਂ ਤੇ ਗੁਰਬਾਣੀ ਰੱਬੀ ਧੁਨ ਹੈ, ਤਾਂ ਤੇ ਇਹ ਭਾਈ ਸ਼ਰਾਵਣ ਦਾ ਸੁਣਨ ਦਾ ਵੀ ਬਹੁਤ ਵੱਡਾ ਫਲ ਹੈ। ਜਾਨੀ ਕਿ ਸਟੈਪ ਵਾਈਜ਼ ਗੱਲ ਕਰੀਏ, ਤਾਂ ਤੇ ਦੂਸਰਾ ਸਟੈਪ ਹੈ ਜੀ, ਪਹਿਲਾ ਸਟੈਪ ਹੈ ਬਾਣੀ ਦਾ ਸ਼ੁੱਧ ਉਚਾਰਨ, ਪਹਿਲੀ ਪੌੜੀ ਕਹਿ ਲਓ। ਦੂਜੀ ਪੌੜੀ ਹੈ ਜੋ ਜੀਵਨ ਉਚਾਰਨ ਕਰਦੇ ਹਾਂ ਉਹਨੂੰ ਧਿਆਨ ਲਾ ਕੇ ਸੁਰਤ ਲਾ ਕੇ ਸੁਣਨਾ, ਬਹੁਤ ਵੱਡਾ ਲਾਭ ਹੁੰਦਾ। ਫਿਰ ਕਈ ਕੋਟਿਕ ਜੰਗ ਫਲਾਂ ਸੁਣ ਗਾਵਣ ਹਾਰੇ ਰਾਮ, ਜਿਹੜਾ ਸਰਵ ਵਿਆਪਕ ਪਰਮੇਸ਼ਰ ਦੀਆਂ ਵਡਿਆਈਆਂ ਨੂੰ ਸੁਣਦਾ ਜਾਂ ਗਾਉਂਦਾ, ਗੁਰੂ ਜੀ ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ। ਨੀ ਇੱਕ ਜੱਗ ਦੇ ਉੱਤੇ ਦੱਸਦੇ ਸੀ ਨਾ ਕਿੰਨਾ ਜ਼ੋਰ ਲੱਗ ਜਾਂਦਾ, ਗੁਰੂ ਜੀ ਕਹਿੰਦੇ ਤੂੰ ਬਾਣੀ ਸੁਣ ਤੇ ਕਈ ਕਰੋੜਾਂ ਜੱਗਾਂ ਦਾ ਫਲ। ਜਾਨੀ ਕਿ ਬਾਣੀ ਸ਼ਰਾਵਣ ਕਰਨਾ ਹੀ ਗੁਰੂ ਜੀ ਨੇ ਕਰਮ ਕਾਂਡਾਂ ਤੋਂ ਉੱਪਰ ਦੱਸਿਆ, ਅੰਤਰੀ ਭਾਵ ਇਹੀ ਹੋ ਗਿਆ ਨਾ ਵੀ ਲੋਕ ਜੱਗ ਕਰਦੇ ਆ ਸਾਰਾ ਜ਼ੋਰ ਲੱਗ ਜਾਂਦਾ, ਤੂੰ ਬਾਣੀ ਸੁਣ ਕਈ ਕਰੋੜ ਜੱਗ ਕਰਕੇ, ਤੂੰ ਸਮਝ ਲਾ ਸੁਣਨ ਦੇ ਨਾਲ ਹੀ ਗੱਲ ਕੀਤੀ, ਸੁਣਨ ਦੀ ਗੱਲ ਹੀ ਕੀਤੀ ਨਾ ਉੱਥੇ ਕੇਵਲ। ਕਿਤੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਤਾਂ ਕਿ ਗੁਰਬਾਣੀ ਨੂੰ ਭਾਈ ਸੁਣਿਆ। ਤੇ ਫਿਰ ਤੀਸਰਾ ਸਟੈਪ ਹੈ ਭਾਈ, ਗੁਰਬਾਣੀ ਨੂੰ ਅਰਥਾਂ ਸਮੇਤ ਵਿਚਾਰਨਾ ਅਤੀ ਜ਼ਰੂਰੀ ਹੈ। ਜਿੱਥੇ ਗੁਰਬਾਣੀ ਰੱਬੀ ਧੁਨੈ ਸੁਣਨ ਦਾ ਹੀ ਵਿਸ਼ੇਸ਼ ਫਲ ਹੈ, ਉੱਥੇ ਗੁਰਬਾਣੀ ਜੀਵਨ ਜਾਂਚ ਹੈ। ਜਿਉਣਾ ਕਿਵੇਂ ਹੈ, ਜਿਉਣ ਦਾ ਢੰਗ ਤਰੀਕਾ, ਜੀਵਨ ਕਲਾ ਕੀ ਹੋਣੀ ਚਾਹੀਦੀ, ਆਰਟ ਆਫ ਲਿਵਿੰਗ। ਤਾਂ ਤੇ ਇਹ ਪਤਾ ਲੱਗਦਾ ਭਾਈ ਬਾਣੀ ਨੂੰ ਅਰਥਾਂ ਸਮੇਤ ਵਿਚਾਰ, ਕਿਉਂ ਤੀਜੀ ਆ ਗਈ ਨਾ ਪੌੜੀ, ਸਟੈਪ ਬਾਈ ਚੱਲਣਾ। ਜਦੋਂ ਗੁਰੂ ਦੀ ਬਾਣੀ ਨੂੰ ਅਸੀਂ ਵਿਚਾਰ ਕਰਾਂਗੇ ਭਾਈ, ਫੇਰ ਸਾਨੂੰ ਪਤਾ ਲੱਗੂਗਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ। ਤਾਂ ਤੇ ਅਤੀ ਜ਼ਰੂਰੀ ਹੈ ਵੀ ਸਾਨੂੰ ਪਤਾ ਹੋਵੇ ਸਤਿਗੁਰੂ ਜੀ ਸਾਨੂੰ ਕੀ ਕਹਿੰਦੇ ਆ। ਤਾਂ ਤੇ ਏਦਾਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ, ਜੁੜਨ ਦਾ ਤਰੀਕਾ ਹੋਗਾ ਯਾਦ ਰੱਖਿਓ, ਸ਼ੁੱਧ ਉਚਾਰਨ, ਧਿਆਨ ਲਾ ਕੇ ਸੁਣਨਾ, ਤੇ ਫਿਰ ਗੁਰਬਾਣੀ ਨੂੰ ਅਰਥਾਂ ਸਮੇਤ ਵਿਚਾਰਨਾ। ਇਹ ਹੈ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਯੋਗਤ ਕਹਿ ਲਓ। ਗੁਰੂ ਦੇ ਚਰਨ ਕਿਹੜੇ ਹੁੰਦੇ ਨੇ? ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਮਾਈ ਗੁਰ ਚਰਨ ਮਿੱਠੇ, ਭਾਵ ਕੇ ਗੁਰੂ ਦੇ ਵਚਨ ਬੜੇ ਮਿੱਠੇ ਆ। ਉੱਥੇ ਚਰਨ ਦਾ ਭਾਵ ਜੇ ਪੱਖ ਨਹੀਂ ਅਰਥ ਕਰਾਂਗੇ ਵੀ ਗੁਰੂ ਦੇ ਚਰਨ ਮਿੱਠੇ, ਫਿਰ ਉਹਦਾ ਭਾਵ ਇਹ ਨਹੀਂ ਹੁੰਦਾ ਵੀ ਗੁਰੂ ਦੇ ਚਰਨਾਂ ਨੂੰ ਕੋਈ ਚੱਟਦਾ, ਉੱਥੇ ਹੱਡ ਚੰਮ ਦਾ ਭਾਵ ਨਹੀਂ ਗਾ। ਚਰਨ ਦਾ ਅਰਥ ਫਿਰ ਵਚਨ ਹੋਵੇਗਾ। ਕਿੰਨੇ ਥਾਂ ਦੇ ਉੱਤੇ ਤੁਸੀਂ ਪੜ੍ਹੋ ਚਰਨ ਦਾ ਅਰਥ ਵਚਨ ਹੀ, ਜਿਸ ਤਰ੍ਹਾਂ ਸਨਮੁਖ ਸਿੱਖ ਦੀ ਗੱਲ ਹੋਈ ਸੀ ਪਹਿਲੇ ਦੀਵਾਨ ਚ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਅਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ। ਕਿਵੇਂ? ਗੁਰੂ ਦੇ ਵਚਨਾਂ ਨੂੰ ਅੰਦਰ ਵਸਾਵੇ, ਗੁਰੂ ਗੁਰ ਕੇ ਚਰਨ ਹਿਰਦੇ ਤੇ ਆਦਾ ਅਰਥ ਕਿਉਂ ਗਿਆ? ਗੁਰੂ ਦੇ ਵਚਨਾਂ ਨੂੰ ਅੰਤਰਾਤਮਾ ਸੰਭਾਲ ਕੇ ਰੱਖੇ, ਗੁਰੂ ਦੇ ਉਪਦੇਸ਼ ਨੂੰ ਅੰਤਰਾਤਮਾ ਸੰਭਾਲੇ। ਤਾਂ ਤੇ ਏਦਾਂ ਜਦੋਂ ਅਸੀਂ ਕਹਿੰਦੇ ਹਾਂ ਗੁਰੂ ਦੇ ਚਰਨਾਂ ਨਾਲ ਜੁੜੋ, ਉਹਦਾ ਭਾਵ ਹੁੰਦਾ ਭਾਈ ਗੁਰੂ ਦੀ ਬਾਣੀ ਨਾਲ ਜੁੜੋ, ਗੁਰੂ ਦੇ ਵਚਨ ਹੀ ਗੁਰੂ ਦੇ ਚਰਨ ਹੋਇਆ ਕਰਦੇ ਹੈ, ਗੁਰੂ ਦਾ ਉਪਦੇਸ਼ ਗੁਰੂ ਦੇ ਚਰਨ ਹੋਇਆ ਕਰਦੇ ਹੈ, ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਜਿਉਣਾ ਹੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਉਣਾ ਹੋਇਆ ਕਰਦਾ ਹੈ, ਜਾਂ ਗੁਰੂ ਦੀ ਸ਼ਰਨ ਪੈ ਕੇ ਜਿਉਣਾ ਹੋਇਆ ਕਰਦਾ। ਸ਼ਰਨ ਦਾ ਭਾਵ ਕੀ ਵੀ ਇਹਨਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ, ਛੱਡ ਦਿਓ, ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਕਰੋ, ਕੰਪਲੀਟ ਸਲੈਂਡਰ ਜਾਣੀ ਕਿ ਆਤਮ ਸਮਰਪਣ ਕਰ ਦਿੱਤਾ ਗੁਰੂ ਦੇ ਦਰ ਤੇ, ਆਪਣੀਆਂ ਮਨ ਮਰਜ਼ੀਆਂ ਛੱਡੋ, ਗੁਰੂ ਦੀ ਮਰਜ਼ੀ ਮੁਤਾਬਕ ਚੱਲੋ। ਇਹਨੂੰ ਕਹਿੰਦੇ ਹੈ ਗੁਰੂ ਦੀ ਸ਼ਰਨ ਪੈ ਕੇ ਜਿਉਣਾ, ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਉਣਾ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ। ਤਾਂ ਤੇ ਹੁਣ ਸੋਚੋ ਆਪਾਂ ਵੀ ਗੁਰੂ ਦੇ ਚਰਨੀ ਆਪਾਂ ਲੱਗਦੇ ਹਾਂ, ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ, ਤਾਂ ਤੇ ਗੁਰੂ ਦੇ ਉਪਦੇਸ਼ ਨਾਲ ਜੁੜੋ ਭਾਈ, ਬਾਣੀ ਪੜ੍ਹਨ ਸਿੱਖੋ, ਪਹਿਲਾਂ ਸੰਥਿਆ ਕਰੋ ਗੁਰਮੁਖਾਂ ਕੋਲੋਂ, ਫਿਰ ਅਗਲਾ ਸਟੈਪ ਬਾਣੀ ਨੂੰ ਸੁਣਨ ਸਿੱਖੋ ਧਿਆਨ ਨਾਲ। ਕਈ ਆ ਜੀਵਨ ਪੜ੍ਹੀ ਜਾਂਦੇ ਸੁਰਤ ਬਾਹਰ ਫਿਰਦੀ ਹੈ, ਤੇ ਫਿਰ ਭਾਈ ਗੁਰਬਾਣੀ ਦੀ ਵਿਚਾਰ ਕਰੋ। ਤੇ ਪਿੱਛੇ ਦੋ ਦੀਵਾਨਾਂ ਤੋਂ ਦੇਖੋ ਆਪਾਂ ਬਾਣੀ ਦੀ ਵਿਚਾਰ ਕੀਤੀ ਤੇ ਆਪਾਂ ਨੂੰ ਪਤਾ ਲੱਗ ਗਿਆ ਨਾਲ ਭੂਤ ਪ੍ਰੇਤ ਜੰਮ ਕੇ ਜਨ ਦਾ। ਤੇ ਹੁਣ ਕੋਈ ਪਖੰਡੀ ਦੇਖੋ ਭੂਤ ਪ੍ਰੇਤ ਜੰਮ ਦੇ ਨਾਂ ਤੇ ਲੁੱਟ ਨਹੀਂ ਸਕਦਾ ਜਿਹਨੂੰ ਗੁਰਬਾਣੀ ਦਾ ਗਿਆਨ ਹੈ। ਏਦਾਂ ਦੇਖੋ ਬਾਣੀ ਦੀ ਵਿਚਾਰ ਰਾਹੀਂ ਪਤਾ ਲੱਗਦਾ ਗੱਲ ਦਾ। ਤਾਂ ਤੇ ਆਓ ਥੋੜਾ ਸਮਾਂ ਜਾਣੀ ਕਿ ਗੁਰਬਾਣੀ ਦੀ ਵਿਚਾਰ, ਉਸ ਤੋਂ ਬਾਅਦ ਜਾਣੀ ਕਿ ਜੋ ਆਪਾਂ ਲਗਾਤਾਰ ਇਤਿਹਾਸ ਸ਼ੁਰੂ ਕੀਤਾ ਹੋਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਥੀਆਂ ਉਹਦੀ ਵਿਚਾਰ। ਹੁਣ ਜਿੱਥੇ ਪੜ੍ਹੋ ਉੱਥੇ ਗੁਰਬਾਣੀ ਇੱਕ ਦੀ ਗੱਲ ਕਰਦੀ ਹੈ, ਇੱਕ ਇੱਕ ਓਅੰਕਾਰ, ਇੱਕ ਅਕਾਲ ਪੁਰਖ, ਇੱਕ ਰਸ ਵਿਆਪਕ, ਸਤਨਾਮ ਉਹੀ ਸਦੀਵੀ ਹੋਂਦ ਹੈ। ਕੌਣ? ਜਿਹੜਾ ਇੱਕ ਰਸ ਵਿਆਪਕ ਹੈ ਪਰਮੇਸ਼ਰ, ਉਹ ਸਦੀਵੀ ਹੋਂਦ ਹੈ, ਸਦਾ ਰਹਿਣ ਵਾਲਾ ਹੈ ਉਹ। ਸਤਨਾਮ ਦਾ ਭਾਵ ਹੁੰਦਾ ਸਦੀਵੀ ਹਸਤੀ, ਬਾਕੀ ਸਭ ਕੁਝ ਝੂਠ ਹੈ। ਝੂਠ ਦਾ ਭਾਵ ਕੀ ਹੁੰਦਾ? ਝੂਠ ਦਾ ਭਾਵ ਇਉਂ ਨਹੀਂ ਹੁੰਦਾ ਵੀ ਹੈ ਨਹੀਂ। ਨੋਟ, ਝੂਠ ਦਾ ਭਾਵ ਕੀ ਹੁੰਦਾ? ਕੁਝ ਸਮੇਂ ਵਾਸਤੇ, ਧਾਰਮਿਕ ਭਾਸ਼ਾ ਝੂਠ ਦਾ ਭਾਵ ਹੈ ਕੁਝ ਸਮੇਂ ਵਾਸਤੇ, ਫਾਰ ਦਾ ਟਾਈਮ ਵੀ, ਜਿਹਦਾ ਅੰਤ ਹੋ ਜਾਂਦਾ, ਜੋ ਕੁਝ ਸਮਾਂ ਪਹਿਲਾਂ ਵੀ ਹੈ ਨਹੀਂ, ਜੋ ਕੁਝ ਸਮਾਂ ਬਾਅਦ ਵੀ ਨਹੀਂ, ਉਹ ਕੀ ਹੈ? ਉਹ ਜਾਣੀ ਕਿ ਨਾਸ਼ਵਾਨ ਹੈ। ਲੇਕਿਨ ਪਰਮੇਸ਼ਰ ਹੈ ਜੋ ਕਿ ਰਚਨਾ ਤੋਂ ਪਹਿਲਾਂ ਵੀ ਉਹ ਮਾਲਕ ਹੈ, ਆਦਿ ਸੱਚ, ਰਚਨਾ ਤੋਂ ਪਹਿਲਾਂ। ਤੇ ਰਚਨਾ ਜਦੋਂ ਉਹਨੇ ਸੰਕੋਚ ਲਈ ਆਪਣੇ ਖੇਡ ਨੂੰ, ਉਸ ਤੋਂ ਬਾਅਦ ਵੀ ਉਹ ਰਹੇਗਾ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹਦਾ ਜਾਣੀ ਕਿ ਸਤਨਾਮ ਦੀ ਵਿਆਖਿਆ, ਇੱਕ ਮਾਲਕ ਇੱਕ ਪਰਮੇਸ਼ਰ ਉਹ ਸਦੀਵੀ ਹੋਂਦ ਹੈ। ਤਾਂ ਤੇ ਉਹਦਾ ਇੱਕ ਲਫ਼ਜ਼ ਵਿੱਚ ਕਹਿਣਾ ਹੋਵੇ ਆਪਾਂ, ਇੱਕ ਓਅੰਕਾਰ ਸਤਨਾਮ, ਇੱਕ ਅਕਾਲ ਪੁਰਖ ਰਸ ਵਿਆਪਕ ਹੈ ਜੋ ਸਦੀਵੀ ਹੋਂਦ ਹੈ। ਇੱਕ ਓਅੰਕਾਰ ਸਤਨਾਮ ਦਾ ਅਰਥ ਹੋ ਗਿਆ ਇਹ। ਇਸ ਦੀ ਵਿਆਖਿਆ ਕਰਨੀ ਹੋਵੇ ਤਾਂ ਆਦਿ ਸੱਚ, ਜੁਗਾਦ ਸੱਚ, ਹੈ ਕਿ ਸੱਚ, ਨਾਨਕ ਹੋਸੀ ਵੀ ਸੱਚ, ਇਸੇ ਭਾਵ ਨੂੰ ਵਿਸਥਾਰ ਵਿੱਚ ਕਹਿ ਦਿੱਤਾ। ਤਾਂ ਕਿ ਉਹ ਜੋ ਮਾਲਕ ਪਰਮੇਸ਼ਰ ਜੋ ਇੱਕ ਰਸ ਵਿਆਪਕ ਸਦੀਵੀ ਹੋਂਦ ਹੈ, ਉਹੀ ਰਚਨਹਾਰ ਹੈ। ਇੱਕੇ ਤੇ ਗੱਲ ਕਰਦੇ ਨਾ ਵਾਰ ਵਾਰ, ਇੱਕ ਤੋਂ ਗੱਲ ਸ਼ੁਰੂ ਹੋ ਗਈ, ਇੱਕੇ ਇੱਕੇ ਦੇ ਦੁਆਲੇ ਗੱਲ ਘੁੰਮਣੀ ਹੈ। ਕਰਤਾ ਵੀ ਉਹੀ ਇੱਕ ਮਾਲਕ ਹੈ, ਹੋਰ ਕਿਸੇ ਨੇ ਕੁਛ ਨੀ ਰਚਿਆ। ਕਈ ਲੋਕ ਕਹਿ ਦਿੰਦੇ ਜੀ ਵਿਸ਼ਕਰਮਾ ਨੇ ਆਹ ਬਣਾਇਆ ਜੀ ਫਲਾਨੇ, ਨਾ ਨਾ ਨਾ, ਪਰਮੇਸ਼ਰ ਹੀ ਵਿਸ਼ਕਰਮਾ ਹੈ ਉਹ, ਕਹਿ ਲਓ। ਹੋਰ ਵਿਸ਼ਕਰਮਾ ਆਪਣੇ ਆਪ ਛੱਡ ਸਕਦੀ ਕੋਈ ਨੀ। ਰਚਨਹਾਰ ਇੱਕੋ ਹੀ ਹੈ, ਜੋ ਕੁਝ ਕਰਦਾ ਹੈ ਆਪ ਹੀ ਕਰਦਾ। ਬੀਓ ਪੂਛਣਾ ਮਾਸਲਤ ਧਰੈ, ਜੋ ਕੁਛ ਕਰੇ ਸੋ ਆਪ ਹੀ ਕਰੈ। ਜੋ ਕੁਝ ਉਹਨੇ ਕਰਨਾ ਆਪ ਹੀ ਕਰਨਾ, ਦੂਜੇ ਦੀ ਧਰੈ ਤੱਕ ਵੀ ਨੀ ਲੈਂਦਾ, ਹੋਰ ਕਿਸੇ ਨੇ ਕਰਨਾ ਤਾਂ ਕੁਝ ਕੀ। ਤਾਂ ਤੇ ਬਾਕੀ ਸਭ ਕੁਝ ਗੱਲ ਚੱਲੀ ਹੈ ਸਤਨਾਮ ਤੋਂ ਵੀ ਝੂਠ ਹੈ, ਕੁਝ ਸਮੇਂ ਵਾਸਤੇ ਹੈ, ਬਾਕੀ ਸਭ ਕੁਝ ਉਸ ਮਾਲਕ ਦਾ ਸੱਜ ਹੈ। ਚਾਹੇ ਬ੍ਰਹਮ ਹੈ, ਚਾਹੇ ਵਿਸ਼ਨੂੰ ਹੈ, ਚਾਹੇ ਸ਼ਿਵ ਜੀ ਹੈ, ਚਾਹੇ ਕੁਝ ਵੀ ਹੈ, ਉਹ ਉਸ ਵਾਹਿਗੁਰੂ ਦੀ ਕਿਰਤਾ ਹੈ। ਤੇ ਅਸੀਂ ਕਰਤਾਰ ਨੂੰ ਪੂਜਣਾ, ਕਿਰਤ ਨੂੰ ਨਹੀਂ। ਦਸਵੇਂ ਪਾਤਸ਼ਾਹ ਜੀ ਮਹਾਰਾਜ ਇਹੀ ਵਚਨ ਕਰਦੇ ਨੇ, ਬਿਨ ਕਰਤਾਰ ਨਾ ਕਿਰਤਮ ਮੰਨੋ, ਕਰਤਾਰ ਤੋਂ ਬਿਨਾਂ ਕਿਰਤਮ ਨੂੰ ਨਾ ਮੰਨੋ। ਇਹ ਜਾਣੀ ਕਿ ਜੋ ਕੁਝ ਹੈ ਤਾਂ ਮਾਲਕ ਦਾ ਕੀਤਾ ਹੋਇਆ, ਤੁਸੀਂ ਜੋ ਮਾਲਕ ਨੇ ਕੀਤਾ ਹੋਇਆ, ਕੀਤੇ ਹੋਏ ਨੂੰ ਨਾ ਮੰਨੋ, ਕਰਨ ਵਾਲੇ ਨੂੰ ਮੰਨੋ। ਤੇ ਕਰਨ ਵਾਲਾ ਇੱਕੋ ਹੀ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਨਾਨਕ ਤਿਸ ਬਲਹਾਰ ਨੇ, ਜਲ ਥਲ ਮਹੀਅਲ ਸੋਈ। ਇੱਕ ਦੀ ਗੱਲ ਹੈ, ਬਾਰ ਬਾਰ ਇੱਕ ਦੀ ਗੱਲ ਸਮਝਾਉਣ ਵਾਸਤੇ ਹੀ ਗੁਰੂ ਜੀ ਨੇ ਜਾਣੀ ਕਿ ਬਾਣੀ ਵਿੱਚ ਕਿਉਂ ਲਿਖਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ, ਕਿੱਡੀ ਵੱਡੀ ਰਾਜਨੀਤੀ ਦੇਖੋ। ਕਿਉਂ ਨਹੀਂ ਲਿਖਿਆ ਵੀ ਹਰਨਾਕਸ ਦੁਸ਼ਟ ਨਰਸਿੰਘ ਮਾਰਿਆ? ਕਿਉਂਕਿ ਨਰਸਿੰਘ ਆਪਣੇ ਆਪ ਦੇ ਵਿੱਚ ਕੋਈ ਵੱਖਰੀ ਹਸਤੀ ਨਹੀਂ, ਉਹ ਮਾਲਕ ਪਰਮੇਸ਼ਰ ਦੀ ਹੀ ਸ਼ਕਤੀ ਹੈ। ਤੁਸੀਂ ਇੱਕ ਪਰਮੇਸ਼ਰ ਨੂੰ ਹੀ ਮੰਨਣਾ, ਇਹ ਨਹੀਂ ਤੁਸੀਂ ਕੋਈ ਨਰਸਿੰਘ ਸਰੂਪ ਬਣਾ ਕੇ ਮੰਨਣ ਲੱਗ ਜਾਓ। ਨਰਸਿੰਘ ਕੋਈ ਪਰਮੇਸ਼ਰ ਦੇ ਕੋਈ ਬਰਾਬਰ ਹੋਰ ਹਸਤੀ ਹੈ? ਨਹੀਂ। ਗੁਰੂ ਜੀ ਨੇ ਉੱਥੇ ਇਸ ਕਰਕੇ ਕੀ ਲਿਖਿਆ? ਹਰੀ ਲਿਖਿਆ ਵੀ ਤੁਸੀਂ ਇਉਂ ਜਾਣ ਲਓ ਵੀ ਹਰਨਾਕਸ ਦੁਸ਼ਟ ਪਰਮੇਸ਼ਰ ਨਹੀਂ ਮਾਰਿਆ। ਨਰਸਿੰਘ ਪਰਮੇਸ਼ਰ ਤੋਂ ਕੋਈ ਵੱਖਰੀ ਸ਼ਕਤੀ ਨਹੀਂ। ਤਾਂ ਕਿ ਜਿਸ ਕਰਕੇ ਤੁਸੀਂ ਵੱਖਵਾਦ ਵਿੱਚ ਨਾ ਪੈ ਜਾਵੋ ਵੀ ਕੋਈ ਨਰਸਿੰਘ ਨੂੰ ਮੰਨਣ ਲੱਗ ਗਿਆ ਜੀ, ਕੋਈ ਦੁਰਗਾ ਨੂੰ ਮੰਨਣ ਲੱਗ ਗਿਆ ਜੀ, ਕੋਈ ਸ਼ਿਵਜੀ ਨੂੰ ਮੰਨਣ ਲੱਗ ਗਿਆ, ਕੋਈ ਬ੍ਰਹਮਾ ਨੂੰ ਮੰਨਣ ਲੱਗ ਗਿਆ, ਤਾਂ ਕਿਰਤਮ ਨੂੰ ਉੱਥੋਂ ਵੱਖਵਾਦ ਪੈਦਾ ਹੁੰਦਾ ਹੈ, ਉੱਥੋਂ ਧੜੇ ਪੈਦਾ ਹੁੰਦੇ ਹੈ, ਵੱਖ ਵੱਖ ਧੜਿਆਂ ਦਾ ਆਪਸ ਦੇ ਵਿੱਚ ਲੜਾਈ ਝਗੜੇ ਹੁੰਦੇ ਹੈ, ਵੱਖ ਵੱਖ ਪੂਜਾ ਦੇ ਢੰਗ ਪ੍ਰਚਲਿਤ ਹੁੰਦੇ ਹੈ, ਸਾਰਾ ਉੱਥੋਂ ਧਰਮ ਦੇ ਨਾਂ ਦੇ ਉੱਤੇ ਬੜੀ ਗੜਬੜ ਹੋ ਜਾਂਦੀ ਹੈ। ਜਿਸ ਕਰਕੇ ਗੁਰੂ ਜੀ ਨੇ ਇੱਕ ਰੱਖਿਆ ਬਸ ਵੀ ਇੱਕ ਮਾਲਕ ਹੈ, ਇੱਕ ਪਰਮੇਸ਼ਰ ਹੈ, ਇੱਕੋ ਹੀ ਸ਼ਕਤੀ ਹੈ ਜੋ ਵਿਆਪਕ ਹੈ, ਜੋ ਸਦੀਵੀ ਹੁੰਦਾ ਹੈ, ਉਹ ਤੋਂ ਬਿਨਾਂ ਤੁਸੀਂ ਕਿਸੇ ਨੂੰ ਨਾ ਮੰਨੋ। ਨਿਬੜ ਗਈ ਗੱਲ। ਤੇ ਅੱਜ ਕਿੰਨੀ ਵੱਖਵਾਦੀ ਪੂਜਾ ਹੋ ਰਹੀ ਹੈ ਦੇਖੋ, ਕੋਈ ਕਾਸੀ ਨੂੰ ਮੰਨਦਾ, ਕੋਈ ਕਾਸੀ ਨੂੰ ਮੰਨਦਾ, ਕੋਈ ਕਾਸੀ ਨੂੰ ਮੰਨਦਾ। ਤਾਂ ਤੇ ਇੱਦਾਂ ਜਾਣੀ ਕਿ ਗੁਰਮਤ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਗੁਰੂ ਜੀ ਸਾਨੂੰ ਕੀ ਕਹਿੰਦੇ ਆ। ਤਾਂ ਤੇ ਗੱਲ ਚੱਲੀ ਹੈ ਇੱਕ ਓਅੰਕਾਰ ਸਤਨਾਮ, ਇਹਨੂੰ ਪਕਾ ਲਓ ਵਾਰ ਵਾਰ। ਮਾਲਕ ਪਰਮੇਸ਼ਰ ਜੋ ਇੱਕ ਰਸ ਵਿਆਪਕ ਹੈ, ਸਦੀਵੀ ਹੁੰਦਾ ਹੈ, ਸਤਨਾਮ ਰਚਨਹਾਰ ਹੈ, ਉਹੀ ਜੋ ਇੱਕ ਮਾਲਕ ਉਹੀ ਰਚਨਹਾਰ ਹੈ, ਤੇ ਰਚਨਾ ਦੇ ਵਿੱਚ ਵਿਆਪਕ ਹੈ, ਕਰਤਾ ਪੁਰਖ ਰਚਨਾ ਦੇ ਵਿੱਚ ਹੀ ਵਿਆਪਕ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਦੇਖੋ ਪੁਰਖ ਦਾ ਵਿਆਖਿਆ ਕਰ ਦਿੱਤੀ ਨਾ ਵੀ ਵਿੱਚ ਹੀ ਵੱਸਦਾ ਹੈ, ਰਚਨਾ ਦੇ ਵਿੱਚ ਹੀ ਵੱਸਦਾ ਹੈ। ਤਾਂ ਤੇ ਇਹਨੂੰ ਕਰਤਾ ਪੁਰਖ ਕਹਿ ਲਓ, ਵੱਧ ਸ਼ਬਦਾਂ ਵਿੱਚ ਕਹਿਣਾ ਹੋਵੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਜੇ ਬਾਣੀ ਦਾ ਬਾਣੀ ਦੇ ਵਿੱਚ ਹੀ ਅਰਥ ਹੋ ਗਿਆ ਨਾ। ਤਾਂ ਤੇ ਕਰਤਾ ਪੁਰਖ ਰਚਨਹਾਰ ਰਚਨਾ ਦੇ ਵਿੱਚ ਪੂਰਨ ਹੈ, ਕਰਤਾ ਪੁਰਖ ਨਿਰਭਉ ਭੈ ਤੋਂ ਰਹਿਤ ਹੈ। ਕਿਉਂਕਿ ਡਰ ਜਿੱਥੇ ਉੱਥੇ ਦੋ ਹੋ ਗਏ ਨਾ, ਵੀ ਇੱਕ ਡਰਾਉਣ ਵਾਲਾ ਹੋ ਗਿਆ, ਇੱਕ ਡਰਨ ਵਾਲਾ ਹੋ ਗਿਆ, ਨਹੀਂ ਦੂਜਾ ਤਾਂ ਹੈ ਹੀ ਨਹੀਂ, ਦੂਜਾ ਤਾਂ ਕੋਈ ਹੈ ਹੀ ਨਹੀਂ। ਤਾਂ ਤੇ ਨਿਰਭਉ ਡਰ ਦੂਜੇ ਦਾ ਹੁੰਦਾ ਹੈ, ਦੂਜਾ ਕੋਈ ਨਹੀਂ, ਉਹ ਮਾਲਕ ਆਪ ਹੀ ਅਨੇਕਾਂ ਰੂਪਾਂ ਦੇ ਵਿੱਚ ਪਸਰਿਆ ਹੋਇਆ ਹੈ, ਜਿਸ ਕਰਕੇ ਨਿਰਭਉ ਭੈ ਤੋਂ ਰਹਿਤ ਹੈ। ਜੋ ਦੂਜਾ ਕੋਈ ਹੈ ਨਹੀਂ, ਕੌਣ ਕਿਹਨੂੰ ਡਰਾਊ, ਕੌਣ ਕੀ ਤੋਂ ਡਰੂ। ਅਸੀਂ ਡਰ ਕੇ ਡਰ ਡਰ ਕਦੋਂ ਮਰਦੇ ਹਾਂ, ਜਦੋਂ ਪਰਮੇਸ਼ਵਰ ਨੂੰ ਭੁੱਲਦੇ ਹਾਂ। ਡਰ ਡਰ ਮਰਤੇ ਜਬ ਜਾਣੀਏ ਦੂਰ, ਡਰ ਚੁੱਕਾ ਦੇਖਿਆ ਭਰਪੂਰ। ਆਪਾਂ ਹੁਣੇ ਸ਼ਾਮ ਨੂੰ ਰਹਿਣਾ ਸਾਹਿਬ ਵਿੱਚ ਪੜ੍ਹ ਕੇ ਹਟੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ। ਕਿਤੇ ਸੁਖਮਨੀ ਸਾਹਿਬ ਚ ਆਪਾਂ ਨਿਤ ਪੜ੍ਹਦੇ ਹਾਂ, ਨਿਰਭਉ ਜਪੈ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਤਾਂ ਤੇ ਜੇ ਅਸੀਂ ਉਸ ਮਾਲਕ ਨਾਲ ਜੁੜ ਜਾਵਾਂਗੇ, ਉਹਦੇ ਨਾਲ ਟੁੱਟ ਕੇ ਹੀ ਸਾਨੂੰ ਡਰ ਵਿਆਪਦੇ ਆ, ਡਰ ਸਹਿਮ ਚਿੰਤਾ ਫਿਕਰ। ਫਿਰ ਮਨ ਦੇ ਵਿੱਚ ਇਹ ਕੁਝ ਹੋਇਆ, ਮਨ ਰੋਗੀ ਹੋ ਗਿਆ, ਫਿਰ ਤਾਂ ਰੋਗੀ ਹੁੰਦਾ, ਕਿਉਂਕਿ ਡਰ ਦਾ ਪਹਿਲਾ ਅਸਰ ਕਿੱਥੇ ਹੁੰਦਾ? ਡਰ ਹੋਵੇ ਸਹਿਮ ਡਰ, ਯਾਨੀ ਕਿ ਫਿਕਰ ਚਿੰਤਾ ਸਾਰੇ ਉਹਦੇ ਵਿੱਚ ਹੀ ਆ ਗਏ। ਸਾਰਿਆਂ ਤੋਂ ਪਹਿਲਾ ਅਸਰ ਹੁੰਦਾ ਫਿਰ ਡਰ ਦਾ ਸਾਡੀ ਪਾਚਨ ਪ੍ਰਣਾਲੀ ਤੇ, ਜਿਹਨੂੰ ਅਸੀਂ ਡਾਈਜੈਸਟਿਵ ਸਿਸਟਮ ਕਹਿੰਦੇ ਹਾਂ, ਤੇ ਫਿਰ ਉੱਥੋਂ ਸਾਰੀਆਂ ਅੱਗੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਪਾਚਨ ਪ੍ਰਣਾਲੀ ਤੇ ਅਸਰ ਪੈ ਗਿਆ, ਕੌਂਸਟੀਪੇਸ਼ਨ ਹੁੰਦੀ ਹੈ, ਕਬਜ਼ ਹੁੰਦੀ ਹੈ, ਲਿਵਰ ਖੂਨ ਨਹੀਂ ਪੂਰਾ ਬਣਾਉਂਦਾ, ਐਸੀਡਿਟੀ ਜ਼ਿਆਦਾ ਬਣਦੀ ਹੈ, ਧੁੰਨੀ ਕੋਲ ਗਰਮੈਸ਼ ਭਰਦੀ ਹੈ, ਸੰਸਟ੍ਰੋਕ ਹੁੰਦਾ ਹੈ, ਬੜਾ ਕੁਛ ਹੁੰਦਾ ਗੱਲ ਮੁੱਕੀ। ਤਾਂ ਤੇ ਮਨ ਤੇ ਤਨ ਦਾ ਬੜਾ ਗਹਿਰਾ ਸੰਬੰਧ ਹੈ। ਮਨ ਵਿੱਚ ਰੋਗ ਪਹਿਲਾਂ ਪੈਦਾ ਹੁੰਦਾ, ਤਨ ਵਿੱਚ ਮਗਰੋਂ ਆਉਂਦਾ, ਅੱਜ ਸਾਇੰਸ ਇਸ ਗੱਲ ਨੂੰ ਮੰਨ ਗਈ। ਤਾਂਹੀਓ ਬਾਣੀ ਚ ਲਿਖਿਆ ਹੋਇਆ, ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਰੋਗ ਪਰਮੇਸ਼ਵਰ ਨੂੰ ਭੁੱਲਣ ਕਰਕੇ ਵਿਆਪਦੇ ਹੈ। ਵਿਆਪਣ ਦਾ ਭਾਵ ਕੀ ਹੁੰਦਾ ਵੀ ਪ੍ਰਤੀਤ ਹੁੰਦੇ ਹੈ ਨੀ, ਜਿਵੇਂ ਕਿ ਹਨੇਰੇ ਦੇ ਵਿੱਚ ਰੱਸੀ ਪਈ ਹੈ, ਸੱਪ ਵਿਆਪ ਗਿਆ, ਨਾਲ ਦੀ ਨਾਲ ਕਿੰਨੇ ਰੋਗ ਪੈਦਾ ਹੋ ਗਏ, ਧੜਕਣ ਵੱਧ ਗਈ ਦਿਲ ਦੀ, ਬਲੱਡ ਪ੍ਰੈਸ਼ਰ ਵੱਧ ਗਿਆ, ਪੌਣੀ ਆ ਗਈ, ਮੁੜਕਾ ਆ ਗਿਆ, ਚੀਕ ਨਿਕਲ ਗਈ, ਕਿਉਂ ਹੈ ਕੁਛ ਨੀ, ਡਰ ਕਾਰਨ ਵਿਆਪ ਗਿਆ, ਜਿਹਨੂੰ ਕਹਿੰਦੇ ਨੇ ਵਿਆਪਣਾ। ਡਰ ਸੱਪ ਵਿਆਪਿਆ, ਉੱਥੋਂ ਕੀ ਹੈ ਮਨ ਦੇ ਵਿੱਚ ਡਰ ਪੈਦਾ ਹੋਇਆ, ਮਨ ਵਿੱਚ ਡਰ ਪੈਦਾ ਹੋਇਆ ਤੇ ਤਨ ਤੇ ਕਿੰਨੇ ਰੋਗ ਪੈਦਾ ਹੋ ਗਏ ਨਾਲ ਦੀ ਨਾਲ,
ਹੈ ਕੁਛ ਵੀ ਨਹੀਂ, ਉਹ ਸਾਰਾ ਕੁਝ ਵਿਆਪਿਆ ਹੀ ਹੈ ਨਾ। ਕਾਰਨ ਉਹਦਾ ਕੀ ਹੈ? ਇੱਕੋ ਇੱਕ ਕਾਰਨਾਂ ਦਾ ਹਨੇਰਾ, ਹਨੇਰੇ ਵਿੱਚ ਰੱਸੀ ਸੱਪ ਵਰਗੀ ਲੱਗੀ ਤੇ ਨਾਲ ਦੀ ਨਾਲ ਮਨ ਵਿੱਚ ਡਰ ਪੈਦਾ ਹੋ ਗਿਆ ਸੱਪ ਦਾ, ਤੇ ਨਾਲ ਦੀ ਨਾਲ ਤਨ ਦੇ ਉੱਤੇ ਕਿੰਨੇ ਰੋਗ ਪੈਦਾ ਹੋ ਗਏ। ਨਹੀਂ ਬਲੱਡ ਪ੍ਰੈਸ਼ਰ ਵਧਾਉਣ ਵਾਸਤੇ ਕੀ ਕੋਈ ਟੀਕਾ ਲਾਇਆ? ਤਾਂ ਤੇ ਪ੍ਰਸ਼ਾਦਾ ਅਸੀਂ ਛੱਕ ਰਹੇ ਹਾਂ, ਬਹੁਤ ਵਧੀਆ ਭੁੱਖ ਲੱਗੀ ਹੈ, ਕਿਸੇ ਨੇ ਆ ਕੇ ਮਾੜਾ ਸਮਾਚਾਰ ਸੁਣਾ ਦਿੱਤਾ ਦੁਖਦਾਈ ਕੋਈ, ਨਾਲ ਦੀ ਨਾਲ ਬੁਰਕੀ ਮੂੰਹ ਦੇ ਵਿੱਚ ਫੁੱਲ ਜਾਂਦੀ ਹੈ, ਭੁੱਖ ਮਰ ਜਾਂਦੀ ਹੈ, ਉਹ ਜਿਹੜੀ ਮੂੰਹ ਚ ਹੈ ਬੁਰਕੀ ਉਹ ਵੀ ਨਿਗਾਉਣੀ ਔਖੀ ਹੋ ਜਾਂਦੀ ਹੈ। ਨਾਲ ਦੀ ਨਾਲ ਗੱਲ ਸੁਣਦੇ ਸਾਰ ਮਨ ਵਿੱਚ ਡਰ ਪੈਦਾ ਹੋਇਆ, ਸਹਿਮ ਚਿੰਤਾ ਪੈਦਾ ਹੋਈ ਮਾੜੀ ਗੱਲ ਸੁਣ ਕੇ, ਨਾਲ ਦੀ ਨਾਲ ਪਾਚਨ ਪ੍ਰਣਾਲੀ ਤੇ ਅਸਰ ਹੋਇਆ, ਭੁੱਖ ਮਰ ਗਈ। ਰੋਜ਼ ਆਪਾਂ ਵੇਖਦੇ ਹਾਂ ਨਾ, ਭਾਵ ਅਸੀਂ ਗੱਲ ਸਮਝ ਆ ਜਾਂਦੀ ਹੈ ਨਾ, ਜਾਣੀ ਕਿ ਮਨ ਤੇ ਤਨ ਦਾ ਗੜਾ ਸੰਬੰਧ, ਮਨ ਵਿੱਚ ਜਦੋਂ ਕੋਈ ਭਾਵ ਪੈਦਾ ਹੁੰਦਾ ਤਨ ਦੇ ਉੱਤੇ ਕਿੰਨਾ ਛੇਤੀ ਅਸਰ ਹੁੰਦਾ, ਆਈ ਵੀ ਇੰਜੈਕਸ਼ਨ ਤੋਂ ਵੀ ਪਹਿਲਾਂ। ਆਈ ਵੀ ਇੰਜੈਕਸ਼ਨ ਸਮਝਦੇ ਨਾ, ਨਾੜ ਦੇ ਵਿੱਚ ਟੀਕੇ ਦਾ ਆਮ ਕੀ ਹੈ ਕਿ ਬਹੁਤ ਛੇਤੀ ਅਸਰ ਹੁੰਦਾ, ਨਾੜ ਚ ਟੀਕਾ ਲਾਇਆ ਜਾਵੇ, ਪਰ ਮਨ ਵਿੱਚ ਜਦੋਂ ਕੋਈ ਭਾਵ ਪੈਦਾ ਹੁੰਦਾ ਨਾੜ ਵਾਲੇ ਟੀਕੇ ਤੋਂ ਵੀ ਪਹਿਲਾਂ ਉਸ ਭਾਵ ਦਾ ਅਸਰ ਹੁੰਦਾ ਤਨ ਦੇ ਉੱਤੇ। ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਸਿਆਣੇ ਗੁਰਸਿੱਖ, ਇੱਦਾਂ ਇੰਨਾ ਗਹਿਰਾ ਸੰਬੰਧ ਹੈ ਮਨ ਤੇ ਤਨ ਦਾ, ਤੇ ਜੇ ਕਿਤੇ ਜੁੜ ਜਾਈਏ ਪਿਆਰੇ, ਅਸੀਂ ਮਨ ਦੀ ਸਾਧਨਾ ਹੋ ਜਾਵੇ ਤਾਂ ਤੇ ਜੁੜ ਜਾਈਏ ਨਾਮ ਬਾਣੀ ਦੇ ਨਾਲ, ਜੀਵਨ ਸਵਰਗ ਬਣ ਜਾਵੇ। ਇਹ ਮਨ ਦੀ ਸਾਧਨਾ ਸਾਰੀ, ਤਾਂ ਤੇ ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਤਾਂ ਤੇ ਇੱਦਾਂ ਗੱਲ ਚੱਲੀ ਸੀ ਕਿੱਥੇ ਕਿ ਪਿਆਰੇ ਅਸੀਂ ਮਾਲਕ ਨਾਲੋਂ ਟੁੱਟ ਕੇ ਹੀ ਜਾਣੀ ਕਿ ਡਰ ਰਹੇ ਹਾਂ, ਮਾਲਕ ਨਾਲੋਂ ਟੁੱਟ ਕੇ ਹੀ ਸਾਨੂੰ ਜਾਣੀ ਕਿ ਚਿੰਤਾ ਫਿਕਰ ਵਿਆਪਦੇ ਨੇ, ਮਨ ਟੁੱਟ ਕੇ ਹੀ ਸਾਨੂੰ ਸਾਰੇ ਰੋਗ ਵਿਆਪਦੇ ਆ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ, ਜਨਮ ਵਿਜੋਗ ਖਿਣਮੈ ਕੌੜੇ ਹੋ ਗਈ ਜਿੱਤੜੇ ਮਾਇਆ ਪੁੱਤ, ਤੁਸੀਂ ਨੁੱਤ ਪੜ੍ਹਦੇ ਹੋ ਸਾਰਾ। ਤਾਂ ਤੇ ਗੱਲ ਕਰਦੀ ਸੀ ਨਿਰਭਾਓ, ਤੇ ਅਸੀਂ ਵੀ ਉਸ ਮਾਲਕ ਪਰਮੇਸ਼ਰ ਨਾਲ ਜੁੜ ਜਾਈਏ ਤੇ ਸਾਡੇ ਵੀ ਸਾਰੇ ਡਰ ਖਤਮ ਹੋ ਜਾਣ। ਫਿਰ ਨਿਰਵੈਰ, ਬੈਰ ਤੋਂ ਰਹਿਤ, ਬੈਰ ਤੋਂ ਰਹਿਤ ਦਾ ਭਾਵ ਕੀ ਹੋ ਗਿਆ? ਹੁਣ ਇਹ ਤਾਂ ਅੱਖਰੀ ਅਰਥ ਹੋ ਗਏ ਨਾ, ਗੱਲ ਤਾਂ ਭਾਵਾਂ ਨੂੰ ਸਮਝਣਾ ਹੈ ਵੀ ਉਹ ਮਾਲਕ ਪਰਮੇਸ਼ਰ ਉਹਦਾ ਕਿਸੇ ਨਾਲ ਵੈਰ ਨਹੀਂ, ਵੈਰ ਤੋਂ ਰਹਿਤ ਹੈ, ਦੁੱਖ ਸੁੱਖ ਆਪਣੇ ਕਰਮਾਂ ਦਾ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਦੁੱਖ ਸੁੱਖ ਹੁਕਮ ਦੇ ਵਿੱਚ ਹੈ, ਸ਼ੱਕ ਨਹੀਂ ਕੋਈ, ਪਰ ਇਹਨੂੰ ਸਮਝਣਾ ਹੁੰਦਾ ਦੁੱਖ ਸੁੱਖ ਮਾਲਕ ਦੇ ਹੁਕਮ ਚ ਹੀ ਆਉਂਦਾ। ਹੁਣ ਜਦੋਂ ਇਹ ਮਨੁੱਖੀ ਭਾਸ਼ਾ ਚ ਕਿਹਾ ਜਾਂਦਾ ਹੈ, ਦਰਅਸਲ ਦੇ ਵਿੱਚ ਗੱਲ ਇਹ ਹੈ ਕਿ ਜੋ ਅਸਲ ਦੇ ਵਿੱਚ ਅਧਿਆਤਮਵਾਦ ਹੈ, ਸਪਿਰਚੁਅਲਿਜ਼ਮ ਹੈ ਨਾ, ਇਹਨੂੰ ਮਨੁੱਖੀ ਭਾਸ਼ਾ ਵਿੱਚ ਕਹਿਣਾ ਬੜਾ ਔਖਾ ਹੈ। ਜਿਹੜੀ ਅਸਲ ਗੱਲ ਹੈ ਉਹ ਕੀ ਹੈ ਕਿ ਮਨੁੱਖ ਅੱਖਰੀ ਆਪ ਸਮਝ ਜਾਂਦਾ, ਹੁਣ ਦੁੱਖ ਸੁੱਖ ਪਰਮੇਸ਼ਰ ਦੇ ਹੁਕਮ ਚ ਹੈ, ਸ਼ੱਕ ਕੋਈ ਨੀ ਇਹਦੇ ਵਿੱਚ, ਫਿਰ ਉੱਥੋਂ ਬਹੁਤਿਆਂ ਨੂੰ ਕੀ ਲੱਗੂ? ਇਹਦਾ ਮਤਲਬ ਵੀ ਰੱਬ ਕਿਸੇ ਨੂੰ ਦੁੱਖ ਦਿੰਦਾ, ਕਿਸੇ ਨੂੰ ਸੁੱਖ ਦਿੰਦਾ, ਫਿਰ ਤਾਂ ਰੱਬ ਪੱਖਪਾਤੀ ਹੋ ਗਿਆ, ਫਿਰ ਨਿਰਵੈਰ ਕਿਵੇਂ ਹੋਇਆ? ਪਰ ਮੂਲ ਮੰਤਰ ਬੇਸ ਹੈ, ਮੂਲ ਮੰਤਰ ਨੂੰ ਆਧਾਰ ਬਣਾ ਕੇ ਸਾਰੀ ਬਾਣੀ ਸਮਝਣੀ ਹੈ, ਤਾਂ ਸਮਝ ਲਓ ਵੀ ਮੂਲ ਦਾ ਅਰਥ ਕੀ ਹੁੰਦਾ, ਬੇਸ ਰੱਖਣਾ ਜੋ ਗੁਰੂ ਜੀ ਨੇ ਸਾਨੂੰ ਮੂਲ ਮੰਤਰ, ਤਾਂ ਤੇ ਬੇਸ ਰੱਖ ਕੇ ਫਿਰ ਕੋਸ਼ਿਸ਼ ਕਰਨੀ ਹੈ। ਤਾਂ ਤੇ ਇੱਦਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਹੁਣ ਵਾਹਿਗੁਰੂ ਜੀ ਨਿਰਵੈਰ ਹੈ, ਉਹਦਾ ਤਾਂ ਕਿਸੇ ਨਾਲ ਵੈਰ ਨਹੀਂ, ਉਹਦਾ ਵੈਰ ਰਹਿਤ ਹੈ, ਉਹ ਪੱਖਪਾਤੀ ਨਹੀਂ, ਤਾਂ ਤੇ ਦੁੱਖ ਸੁੱਖ ਉਹਦੇ ਹੁਕਮ ਚ ਹੈ, ਫਿਰ ਅਰਥ ਕੀ ਹੋ ਗਿਆ? ਅੰਤਰੀ ਭਾਵ ਸਮਝਣਾ ਹੋਵੇ ਉਹਦਾ ਭਾਵ ਅਰਥ ਸਮਝ ਆ ਜਾਂਦੀ ਹੈ ਵੀ ਕੀਤੇ ਕਰਮ ਨੂੰ ਹੁਕਮ ਦੇ ਵਿੱਚ ਭੁਗਤਾਇਆ ਜਾਂਦਾ, ਕੀਤੇ ਕਰਮ ਨੂੰ ਹੁਕਮ ਦੇ ਵਿੱਚ ਭੁਗਤਾਇਆ ਜਾਂਦਾ, ਜੋ ਧੁਰ ਕਿਰਤ ਕਰਮ ਹੈ ਉਹ ਤੇ ਹੁਕਮ ਲਾਗੂ ਹੁੰਦਾ, ਕਿਉਂਕਿ ਹੁਕਮ ਦੇ ਵਿੱਚ ਹੀ ਕਿਰਤ ਕਰਮ ਭੁਗਤਦਾ। ਸਰਬ ਜੀਆਂ ਸਰ ਲੇਖ ਭਰਾਹਾਂ, ਬਿਨ ਲੇਖੇ ਨਹੀਂ ਕੋਈ ਜੀਓ, ਆਪ ਅਲੇਖ ਕੁਦਰਤ ਘਰ ਦੇਖੈ, ਹੁਕਮ ਚਲਾਏ ਸੋਈ ਜੀਓ। ਤਾਂ ਤੇ ਕਰਮ ਦੇ ਉੱਤੇ ਹੁਕਮ ਲਾਗੂ ਹੁੰਦਾ, ਫਿਰ ਕਰਮ ਭੁਗਤਿਆ ਜਾਂਦਾ। ਉਦਾਹਰਨ ਨਾਮ ਲਾ ਲਓ, ਮੰਨ ਲਓ ਕੋਈ ਕਤਲ ਕਰ ਦਿੰਦਾ, ਸਰਕਾਰੀ ਹੁਕਮ ਦੇ ਵਿੱਚ ਹੀ ਉਹ ਜੇਲ੍ਹ ਭੁਗਤਦਾ, ਆਪਦੀ ਆਪਣੀ ਹੁਕਮ ਕਿਉਂ ਲੱਗਿਆ ਹੁਕਮ ਉਹ? ਕਿਉਂਕਿ ਉਹਦਾ ਕਿਰਤ ਕਰਮ ਕਤਲ ਆ। ਰਹੋ ਵਿਚਾਰ, ਤਾਂ ਤੇ ਇੱਦਾਂ ਗੱਲ ਚੱਲੀ ਸੀ ਪਰਮੇਸ਼ਰ ਜੋ ਇੱਕ ਦੀ ਗੱਲ ਗੁਰੂ ਜੀ ਵਾਰ ਵਾਰ ਸਮਝਾਉਂਦੇ ਹੈ, ਉਹ ਮਾਲਕ ਇੱਕ ਹੈ, ਇੱਕ ਰਸ ਵਿਆਪਕ ਹੈ, ਸਦੀਵੀ ਹੋਂਦ ਹੈ, ਰਚਨਹਾਰ ਹੈ, ਰਚਨਾ ਚ ਵਿਆਪਿਆ ਹੋਇਆ, ਉਹ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਪੱਖਪਾਤੀ ਨਹੀਂ, ਨਿਰਵੈ ਅਕਾਲ ਮੂਰਤ ਸਮੇਂ ਤੋਂ ਪਾਰ ਹਸਤੀ ਹੈ। ਤਾਂ ਤੇ ਅਕਾਲ ਮੂਰਤ ਅਜੂਨੀ, ਹੁਣ ਅੱਖਰੀ ਅਰਥ ਇਹੀ ਬਣੂ ਵੀ ਜੂਨਾ ਤੋਂ ਰਹਿਤ ਹੈ। ਬਹੁਤਿਆਂ ਨੂੰ ਫਿਰ ਭਾਵ ਨੀ ਸਮਝ ਆਉਂਦਾ ਜੇ ਇੰਨੇ ਕਹਿ ਦੀ ਸਟੀਕ ਭਾਸ਼ਾ ਨਾ, ਇਹ ਤਾਂ ਸਟੀਕ ਅਰਥ ਹੈ, ਅਜੂਨੀ ਜੂਨਾ ਤੋਂ ਰਹਿਤ ਹੈ, ਸਾਰੇ ਸਟੀਕ ਪੜ੍ਹ ਲਓ ਲਿਖਿਆ ਹੋਇਆ, ਸ਼ੱਕ ਨੀ ਹਰ ਕੋਈ ਪੜ੍ਹ ਲਓ, ਪਰ ਅਰਥ ਕੀ ਹੋਇਆ। ਹੁਣ ਉਹ ਮਾਲਕ ਦੀ ਜੋਤ ਸਾਰਿਆਂ ਦੇ ਵਿੱਚ ਹੈ, ਫਿਰ ਜਿਹਨੂੰ ਇਹਦਾ ਭਾਵ ਨਾ ਸਮਝਿਆ ਕਹੋ ਜੀ ਮਾਲਕ ਦੀ ਜੋਤ ਸਾਰਿਆਂ ਚ, ਅਜੂਨੀ ਕਿਵੇਂ ਹੋਇਆ ਫਿਰ ਸਾਰਿਆਂ ਜੂਨਾਂ ਚ ਤਾਂ ਹੈਗਾ ਉਹ। ਇੱਥੇ ਅਜੂਨੀ ਦਾ ਭਾਵ ਕੀ ਹੋ ਗਿਆ ਫਿਰ ਜੂਨਾਂ ਤੋਂ ਰਹਿਤਾ, ਵੀ ਉਹ ਆਪ ਮਾਤਾ ਪਿਤਾ ਤੋਂ ਪੈਦਾ ਨਹੀਂ ਹੋਇਆ, ਉਹ ਆਪ ਮੇਲ ਫਮੇਲ ਤੋਂ ਪੈਦਾ ਨਹੀਂ ਹੋਇਆ, ਮੇਲ ਫਮੇਲ ਦੇ ਮਿਲਾਪ ਤੋਂ ਪੈਦਾ ਨਹੀਂ ਹੋਇਆ, ਵਾਹਿਗੁਰੂ ਦਾ ਕੋਈ ਮਾਤਾ ਪਿਤਾ ਨਹੀਂ, ਉਹ ਆਪਣੇ ਆਪ ਤੋਂ ਆਜ਼ਾਦ ਹਸਤੀ ਹੈ। ਫਿਰ ਅਜੂਨੀ ਦਾ ਭਾਵ ਅੱਗੇ ਸਹਿਭੰਗ ਤੋਂ ਕਲੀਅਰ ਹੋ ਜਾਂਦਾ, ਉਹ ਸੁੱਤੇ ਪ੍ਰਕਾਸ਼ ਹੈ, ਆਜ਼ਾਦ ਹਸਤੀ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਮਾਲਕ ਸਾਰਿਆਂ ਦੇ ਵਿੱਚ ਹੈ, ਆਪਾਂ ਉਸ ਮਾਲਕ ਕਰਕੇ ਹਾਂ ਸਾਰੇ, ਆਪਣੀ ਹੋਂਦ ਉਸ ਕਰਕੇ ਹੈ, ਪਰ ਉਹ ਕਿਸੇ ਤੋਂ ਪੈਦਾ ਨਹੀਂ ਹੋਇਆ, ਉਹਦੀ ਜਿਹੜੀ ਹੋਂਦ ਹੈ ਹਸਤੀ ਹੈ, ਉਹਦਾ ਵਜੂਦ ਹੈ ਜੋ ਐਗਜ਼ਿਸਟੈਂਸ ਹੈ, ਉਹ ਆਪਣੇ ਆਪ ਤੋਂ ਹੈ। ਤਾਂ ਤੇ ਇਹਦਾ ਅਰਥ ਹੁੰਦਾ ਅਜੂਨੀ, ਵੀ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਕਿਸੇ ਨੂੰ ਬਣਾਇਆ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਸਹਿਭੰਗ ਦਾ ਦੇਖੋ ਵਿਆਖਿਆ ਹੋ ਗਈ ਸਾਰੀ। ਉਹ ਸੁੱਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਕਹਿ ਲਓ, ਆਜ਼ਾਦ ਹਸਤੀ ਕਹਿ ਲਓ, ਜਿਵੇਂ ਵੀ ਤੁਸੀਂ ਸਮਝ ਸਕਦੇ, ਕਿਉਂਕਿ ਕਈਆਂ ਨੂੰ ਸਟੀਕ ਭਾਸ਼ਾ ਸਮਝ ਨਹੀਂ ਆਉਂਦੀ, ਸਹਿਭੰਗ ਸੁੱਤੇ ਪ੍ਰਕਾਸ਼ ਲਿਖਤਾ, ਇਹ ਤਾਂ ਸਟੀਕ ਭਾਸ਼ਾ ਹੋਗੀ ਨਾ। ਇਹਦਾ ਜਾਣੀ ਕਿ ਬਹੁਤਿਆਂ ਨੂੰ ਮਾਫ਼ ਕਰ ਦੇਣਾ ਨਹੀਂ ਪਤਾ ਲੱਗਦਾ ਕਈ ਵਾਰੀ, ਜੇ ਕੀ ਹੋਇਆ ਸੁੱਤੇ, ਜਦੋਂ ਕਹਾਂਗੇ ਅਸੀਂ ਵੀ ਆਪਣੇ ਆਪ ਤੋਂ ਹੀ ਹਸਤੀ ਹੈ, ਆਜ਼ਾਦ ਹਸਤੀ ਹੈ, ਇਸ ਮਾਲਕ ਪਰਮੇਸ਼ਰ ਹਸਤੀ ਨੂੰ ਕਿਸੇ ਨੇ ਬਣਾਇਆ ਨਹੀਂ, ਮਾਲਕ ਨੂੰ ਕਿਸੇ ਨੇ ਜੰਮਿਆ ਨਹੀਂ, ਕਿਸੇ ਨੇ ਪੈਦਾ ਨਹੀਂ ਕੀਤਾ, ਉਹਦਾ ਮਾਤਾ ਪਿਤਾ ਕੋਈ ਨਹੀਂ, ਤਾਂ ਇਹ ਗੱਲ ਸਿੱਧੀ ਭਾਸ਼ਾ ਵਾਲੀ ਸਮਝ ਆ ਜਾਂਦੀ ਹੈ ਕਿ ਐਸਾ ਮਾਲਕ ਪਰਮੇਸ਼ਰ ਹੈ ਜੋ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਿਰਪਾ ਦਾ ਅਰਥ ਬਹੁਤ ਵਾਰ ਦੱਸਿਆ, ਵਿਸਥਾਰ ਵਿੱਚ ਨਾ ਜਾਵਾਂ, ਜਿਵੇਂ ਕਿ ਮਰੀਜ਼ ਨੂੰ ਤੰਦਰੁਸਤੀ ਕਿਰਪਾ ਨਾਲ ਮਿਲਦੀ ਹੈ। ਕਿਰਪਾ ਦਾ ਅਰਥ ਕੀ ਹੁੰਦਾ ਜੀ? ਵਚਨ। ਗੁਰੂ ਦਾ ਪ੍ਰਸਾਦ ਕੀ ਹੁੰਦਾ? ਗੁਰੂ ਦੀ ਕਿਰਪਾ, ਗੁਰੂ ਦੇ ਵਚਨ। ਤਾਂ ਤੇ ਗੁਰੂ ਦੀ ਕਿਰਪਾ ਨਾਲ ਮਿਲਣ ਦਾ ਭਾਵ ਕੀ ਹੈ? ਗੁਰੂ ਦੇ ਵਚਨਾਂ ਨੂੰ ਸੁਣੋ, ਗੁਰੂ ਦੇ ਵਚਨਾਂ ਨੂੰ ਸਮਝੋ, ਗੁਰੂ ਦੇ ਵਚਨਾਂ ਤੱਕ ਚੱਲੋ। ਜਿਵੇਂ ਮਰੀਜ਼ ਹੈ, ਡਾਕਟਰ ਦੀ ਕਿਰਪਾ ਨਾਲ ਰਾਜੀ ਹੁੰਦਾ, ਕਿਵੇਂ ਹੁੰਦਾ? ਡਾਕਟਰ ਦਾ ਵਚਨ ਧਿਆਨ ਨਾਲ ਸੁਣਦਾ, ਡਾਕਟਰ ਦੇ ਦੱਸੇ ਮੁਤਾਬਕ ਪਰਹੇਜ਼ ਰੱਖਦਾ, ਡਾਕਟਰ ਦੇ ਦੱਸੇ ਮੁਤਾਬਕ ਦਵਾਈ ਖਾਂਦਾ, ਤੰਦਰੁਸਤੀ ਤਾਂ ਆਪਣੇ ਅੰਦਰੋਂ ਹੀ ਮਿਲਦੀ ਹੈ। ਬੋਲੋ ਸਤਨਾਮ। ਮਰੀਜ਼ ਕੋਲੇ ਤੰਦਰੁਸਤੀ ਨਾਂ ਦੀ ਕੋਈ ਚੀਜ਼ ਨਹੀਂ, ਮਰੀਜ਼ ਦੇ ਡੱਬੇ ਦੇ ਵਿੱਚ ਕੋਈ ਤਾਂ ਮਾਫ਼ ਕਰ ਦੇਣਾ, ਡਾਕਟਰ ਦੇ ਡੱਬੇ ਵਿੱਚ ਕੋਈ ਤੰਦਰੁਸਤੀ ਨਾਂ ਦੀ ਚੀਜ਼ ਨਹੀਂ। ਤਾਂ ਕਹਾਂਗੇ ਤਾਂ ਆਈ ਵੀ ਡਾਕਟਰ ਤੰਦਰੁਸਤੀ ਦਿੰਦਾ, ਡਾਕਟਰ ਦੀ ਕਿਰਪਾ ਨਾਲ ਮਰੀਜ਼ ਰਾਜੀ ਹੁੰਦਾ, ਬਈ ਇਹ ਤਾਂ ਮਨੁੱਖੀ ਭਾਸ਼ਾ ਹੈ। ਤੇ ਹੁਣ ਤੁਸੀਂ ਆਮ ਲਾ ਲਓ, ਉਦਾਹਰਣ ਤੋਂ ਗੱਲ ਸਮਝ ਆ ਜਾਊ ਕਿ ਡਾਕਟਰ ਦੀ ਇਕੱਲੀ ਕਿਰਪਾ ਨਾਲ ਹੀ ਮਰੀਜ਼ ਰਾਜੀ ਹੋ ਜਾਂਦਾ? ਜੇ ਮਰੀਜ਼ ਭਲਾ ਪਰਹੇਜ਼ ਨਾ ਰੱਖੇ, ਦਵਾਈ ਨਾ ਖਾਵੇ, ਫਿਰ ਕਿਵੇਂ ਰਾਜੀ ਹੋ ਜੂ? ਫਿਰ ਨਹੀਂ ਰਾਜੀ ਹੁੰਦਾ। ਤਾਂ ਤੇ ਗੁਰੂ ਦੀ ਕਿਰਪਾ, ਗੁਰੂ ਦੇ ਵਚਨ, ਗੁਰੂ ਦਾ ਦੱਸਿਆ ਮਾਰਗ, ਰਾਹ ਦੱਸ ਦੇਣਾ ਕਿਰਪਾ ਹੀ ਹੈ ਨਾ। ਆਪਾਂ ਕਿਤੇ ਜਾਣਾ, ਇੱਥੋਂ ਮੰਨ ਲਓ ਅਸੀਂ ਕਿਸੇ ਦਾ ਅਸੀਂ ਦੀਵਾਨ ਤੇ ਆ ਰਹੇ ਹਾਂ, ਮੰਨ ਲਓ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ, ਕੰਧ ਲਹਾਜ਼ ਰੱਖਾਂ, ਅਸੀਂ ਪੁੱਛ ਲਿਆ ਕਿਸੇ ਤੋਂ, ਉਹਨਾਂ ਨੇ ਕਿਰਪਾ ਕਰ ਦਿੱਤੀ ਕੀ ਵੀ ਰਾਹ ਦੱਸ, ਤਾਂ ਦੱਸੇ ਰਾਹ ਦੇ ਉੱਤੇ ਅਸੀਂ ਆ ਗਏ। ਜੇ ਦੱਸੇ ਰਾਹ ਤੇ ਨਾ ਤੁਰੀਏ ਫਿਰ ਕਿਵੇਂ, ਫਿਰ ਕਿਵੇਂ ਗੱਲ ਬਣੂ? ਡਾਕਟਰ ਕੋਲੇ ਮਰੀਜ਼ ਜਾਂਦਾ, ਪਰਹੇਜ਼ ਦੱਸਦਾ, ਦਵਾਈ ਦੱਸਦੀ, ਸਾਰਾ ਕੁਝ, ਮਰੀਜ਼ ਉਹਦੇ ਮੁਤਾਬਕ ਚੱਲੇ, ਕਿਰਪਾ ਹੋ ਜਾਣੀ ਹੈ, ਤੰਦਰੁਸਤੀ ਮਿਲ ਜਾਣੀ ਹੈ। ਇੱਦਾਂ ਭਾਈ ਗੁਰੂ ਦੀ ਕਿਰਪਾ, ਗੁਰੂ ਦੀ ਬਾਣੀ ਹੈ, ਗੁਰੂ ਦੀ ਕਿਰਪਾ, ਗੁਰੂ ਦੀ ਬਾਣੀ ਹੈ। ਤਾਂ ਤੇ ਹੁਣ ਇਉਂ ਸਮਝ ਲਓ ਆਪਾਂ ਵੀ ਗੁਰੂ ਦੀ ਬਾਣੀ ਨੂੰ ਸੁਣ ਕੇ ਸਮਝ ਕੇ ਗੁਰੂ ਦੀ ਬਾਣੀ ਮੁਤਾਬਕ ਚੱਲਣ ਦੇ ਨਾਲ ਮਿਲਦਾ ਹੈ। ਬੋਲੋ ਸਤਨਾਮ। ਸਿੱਧਾ ਗੁਰ ਪ੍ਰਸਾਦ ਦਾ, ਜਿਵੇਂ ਮਰੀਜ਼ ਨੂੰ ਡਾਕਟਰ ਦੇ ਮੁਤਾਬਕ ਚੱਲਣ ਦੇ ਨਾਲ ਤੰਦਰੁਸਤੀ ਮਿਲਦੀ ਹੈ, ਇਵੇਂ ਜਿੱਕ ਵਾਹਿਗੁਰੂ ਗੁਰੂ ਦੇ ਦੱਸਣ ਮੁਤਾਬਕ ਚੱਲਣ ਦੇ ਨਾਲ ਮਿਲਦਾ ਹੈ, ਗੁਰੂ ਦੀ ਬਾਣੀ ਦੇ ਮੁਤਾਬਕ ਜਿਉਣ ਦੇ ਨਾਲ ਮਿਲਦਾ ਹੈ। ਇਹ ਗੁਰਪ੍ਰਸਾਦ ਦਾ ਸਿੱਧਾ, ਯਾਨੀ ਕਿ ਆਪਾਂ ਜੋ ਅਰਥ ਸਮਝ ਲਓ, ਇਹ ਸਟੀਕ ਭਾਸ਼ਾ ਨਹੀਂ, ਮਾਫ਼ ਕਰਨਾ, ਇੱਦਾਂ ਤੁਹਾਨੂੰ ਸਟੀਕ ਚ ਨਹੀਂ ਮਿਲੂਗਾ, ਸਟੀਕ ਅਰਥ ਇਹੀ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ, ਪਰ ਇਹਦਾ ਵਿਸਥਾਰ ਦੇਣਾ ਪੈਂਦਾ ਵੀ ਕਿਰਪਾ, ਕਿਉਂਕਿ ਬਹੁਤੇ ਲੋਕ ਕਿਰਪਾ ਦਾ ਅਰਥ ਨਹੀਂ ਸਮਝ ਲੈਂਦੇ ਹੈ ਵੀ ਕੁਝ ਕਰਨ ਦੀ ਲੋੜ ਨਹੀਂ, ਬਸ ਕਿਰਪਾ ਨਾਲ ਹੀ ਮਿਲਦਾ। ਨਹੀਂ ਨਹੀਂ ਨਹੀਂ, ਇਹ ਨਹੀਂ ਕਿਰਪਾ ਦਾ ਅਰਥ ਹੁੰਦਾ, ਇਹ ਭਾਸ਼ਾ, ਇਹਦਾ ਭਾਵ ਅਰਥ ਹੁੰਦਾ। ਜਿਵੇਂ ਆਮ ਲਾ ਲਓ ਆਪਾਂ, ਯਾਨੀ ਕਿ ਜ਼ਿਮੀਂਦਾਰ ਭਰਾ ਹੈ, ਉਹ ਜ਼ਮੀਨ ਨੂੰ ਸਵਾਰਦਾ, ਉਹਦੇ ਚ ਬੀਜ ਪਾਉਂਦਾ, ਕਿੰਨੀ ਮਿਹਨਤ ਕਰਦਾ, ਗੱਲ ਮੁਕਾਓ, ਪਾਣੀ ਲਾਉਂਦਾ, ਯੂਰੀਆ ਪਾਉਂਦਾ, ਵਾੜਾਂ ਕਰਦਾ, ਰਾਖੀਆਂ ਕਰਦਾ, ਪਰ ਜਿਹੜਾ ਯਾਨੀ ਕਿ ਫਲ ਹੈ ਉਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ। ਕਣਕ ਤੁਸੀਂ ਬੀਜ ਦਿਓਗੇ, ਸਾਰਾ ਕੁਛ ਤੁਸੀਂ ਕਰੋਗੇ, ਪਾਣੀ ਤੁਸੀਂ ਲਾਓਗੇ, ਯੂਰੀਆ ਤੁਸੀਂ ਪਾਓਗੇ, ਸਾਰਾ ਕੁਛ ਕਰੋਗੇ, ਪਰ ਬੱਲੀਆਂ ਉਹਦੀ ਕਿਰਪਾ ਨਾਲ ਲੱਗਦੀਆਂ, ਲੱਗਦੀਆਂ ਉਸੇ ਨੂੰ ਹੈ ਜਿਹੜੀ ਜਿਹਨੇ ਕਣਕ ਬੀਜੀ ਹੈ, ਬਿਨਾਂ ਬੀਜੀ ਨੂੰ ਕਦੇ ਬੱਲੀਆਂ ਨਹੀਂ ਲੱਗੀਆਂ। ਬੋਲੋ ਸਤਨਾਮ। ਇਹ ਰੱਬੀ ਨੇ ਜਿਵੇਂ ਨਾ ਕਦਾ ਕਦੇ ਬਿਨਾਂ ਬੀਜੇ ਤੋਂ ਵੀ ਜੀ ਬਹੁਤ ਲੱਗੇ, ਕਦੇ ਬਿਨਾਂ ਬੀਜੇ ਤੋਂ ਵੀ ਕਣਕ ਨਿਕਲੀ ਹੈ, ਕਦੇ ਬਿਨਾਂ ਬੀਜੇ ਤੋਂ ਨਰਮਾ ਹੋਇਆ ਨਹੀਂ, ਬਿਨਾਂ ਬੀਜੇ ਤੋਂ ਨਹੀਂ ਹੁੰਦਾ। ਬੀਜਣਾ ਕਿਸਾਨ ਮਿਹਨਤ ਕਰਦਾ, ਵਾਹਿਗੁਰੂ ਕੀਂਡੇ ਲਾ ਦਿੰਦਾ, ਬੀਜੇ ਨੂੰ ਲੱਗਦੇ ਨਾ, ਬਿਨਾਂ ਬੀਜੇ ਤੋਂ ਨਹੀਂ ਲੱਗਦੇ। ਤਾਂ ਯਾਨੀ ਕਿ ਮਿਹਨਤ ਦਾ ਤੇ ਕਿਰਪਾ ਦਾ ਬੜਾ ਸੰਬੰਧ ਹੈ, ਜਾਇਓ ਸਮਝ ਲਓ। ਡਾਕਟਰ ਵਾਲੀ ਉਦਾਹਰਨ ਤੋਂ ਬਿਨਾਂ ਜ਼ਿਮੀਂਦਾਰ ਉਦਾਹਰਨ ਸਮਝੋ ਤੁਸੀਂ। ਤਾਂ ਹੀ ਉਹ ਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਸ਼ਰਮ ਖੰਡ ਪਹਿਲਾਂ ਰੱਖਿਆ, ਕਰਮ ਖੰਡ ਬਾਅਦ ਵਿੱਚ। ਸ਼ਰਮ ਕੀ ਹੁੰਦਾ? ਮਿਹਨਤ, ਮਿਹਨਤ ਕਰੋ ਕਰਮ ਬਖਸ਼ਿਸ਼ ਹੈ, ਬਖਸ਼ਿਸ਼ ਮੰਗ ਲਓ ਮਿਹਨਤ ਪਹਿਲਾਂ। ਗੱਲ ਸਮਝੋ ਨਾ, ਪਹਿਲਾਂ ਇਹੀ ਹੈ ਨਾ ਜੋ ਖੰਡਾਂ ਦੀ ਤਰਤੀਬ ਹੈ, ਕਿੱਡੀ ਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹਨੂੰ ਸਮਝੋ। ਤਾਂ ਤੇ ਮਿਹਨਤ ਤੇ ਜਾਂ ਆਮ ਸਿਆਣੇ ਮੇਰੇ ਕੋਲ ਗੱਲ ਕਿਹਾ ਕਰਦੇ ਸੀ, ਉਹਦਾ ਵੀ ਬਹੁਤ ਵੱਡਾ ਅਰਥ ਹੈ, ਯਾਨੀ ਕਿ ਉਸ ਦਾ ਅਰਥ ਭਾਵ ਵੀ ਮਿਲਦਾ ਜੁਲਦਾ ਬਾਣੀ ਦੇ ਨਾਲ। ਇੱਕ ਗੱਲ ਕਿਹਾ ਕਰਦੇ, ਸਿਆਣੇ ਪੁਰਸ਼ ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਜਿਹੜੇ ਆਪਣੀ ਸਹਾਇਤਾ ਆਪ ਕਰਦੇ ਹੈ। ਬੋਲੋ ਸਤਨਾਮ। ਬਹੁਤ ਵੱਡਾ ਅਰਥ ਹੈ ਇਸ ਦਾ, ਬਹੁਤ ਡੂੰਘਾ ਅਰਥ ਹੈ ਇਸ ਗੱਲ ਦਾ। ਤਾਂ ਤੇ ਜੇ ਆਪਣੀ ਸਹਾਇਤਾ ਆਪ ਨਾ ਕਰੇ, ਜੇ ਮਰੀਜ਼ ਆਪਣੇ ਤੇ ਕਿਰਪਾ ਆਪ ਨਾ ਕਰੇ, ਸੋਚੋ ਵੀ ਫਿਰ ਤਾਂ ਗੱਲ ਨਹੀਂ ਬਣਦੀ, ਤੇ ਡਾਕਟਰ ਕੀ ਕਰੂਗਾ? ਜੇ ਸ਼ੂਗਰ ਵਾਲਾ ਮਰੀਜ਼ ਗੁਲਾਬ ਜਾਮਣਾ ਖਾਣੋਂ ਹਟਦਾ ਹੀ ਨਹੀਂ, ਰਸਗੁੱਲੇ ਖਾਣੋਂ ਹਟਦਾ ਨਹੀਂ, ਡਾਕਟਰ ਕੀ ਕਰ ਸਕਦਾ? ਜੇ ਮਰੀਜ਼ ਆਪਣੇ ਆ ਜਿਹਦੀ ਆਪਦੇ ਮਰਨ ਦੇ ਚਾਲੇ ਹੈ, ਨਹੀਂ ਪਰਹੇਜ਼ ਰੱਖੇ, ਫਿਰ ਕੀ ਕਰੇ? ਵੀ ਆਪਣੀ ਤੇ ਕਿਰਪਾ, ਤਾਂ ਤੇ ਕਿਰਪਾ ਦਾ ਭਾਵ ਹੁੰਦਾ ਮੇਰਾ ਕਹਿਣ ਦਾ ਭਾਵ। ਤਾਂ ਤੇ ਕਿਰਪਾ ਦੇ ਭਾਵ ਨੂੰ ਨਾ ਸਮਝਣ ਕਰਕੇ ਹੀ ਬੜੇ ਪਖੰਡੀ ਲੋਕਾਂ ਕੋਲ ਦੁੱਖ ਤੁਰੇ ਫਿਰਦੇ ਨੇ, ਪਖੰਡ। ਜਿਵੇਂ ਕੱਲ ਆਪਣੇ ਦੀਵਾਨ ਦੇ ਵਿੱਚ ਪਹਿਲਾ ਦਿਨ ਪ੍ਰਸੰਗ ਸੁਣਿਆ ਜੀ ਭੂਮੀਏ ਚੋਰ ਦਾ, ਤੇ ਗੁਰੂ ਜੀ ਨੇ ਇਹੀ ਕਿਹਾ, ਉਹਨੇ ਕਿਹਾ ਮਹਾਰਾਜ ਕਿਰਪਾ ਕਰੋ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭੂਮੀਆਂ ਬਣੀ ਬਣਾਈ ਕਿਰਪਾ ਤਾਂ ਹੁੰਦੀ ਨੀ, ਪਰ ਉਹਨੂੰ ਸੁਣ ਚੁੱਕੇ ਹੋ ਪਹਿਲੇ ਦੀਵਾਨ ਦਾ ਮੌਕੇ ਤੇ ਆ ਗਈ ਗੱਲ। ਗੁਰੂ ਜੀ ਕਹਿੰਦੇ ਭੂਮੀਆਂ ਤੈਨੂੰ ਵਚਨ ਦੇਵਾਂਗੇ, ਤੇ ਤੂੰ ਵਚਨ ਮੰਨੀ ਕਿਰਪਾ ਹੋ ਜਾਣੀ ਹੈ, ਬਸ ਇਹਨਾਂ ਵਚਨਾਂ ਨੂੰ ਸਾਡਾ ਰੂਪ ਜਾਣੀ, ਬਸ ਇਸ ਰੂਪ ਚ ਤੇਰੇ ਅਸੀਂ ਅੰਗ ਸੰਗ ਵਰਤਾਂਗੇ। ਆਹ ਵਚਨ ਫਿਰ ਉਹਨੂੰ ਵਚਨ ਹੀ ਕਹੇ ਸੀ ਨਾ, ਵੀ ਗਰੀਬ ਮਾਰ ਨਾ ਕਰੀ, ਲੂਣ ਖਾ ਕੇ ਹਰਾਮ ਨਾ ਕਰੀ, ਝੂਠ ਨਾ ਬੋਲੀ, ਵਚਨ ਕਮਾਏ। ਗੁਰੂ ਜੀ ਕਹਿੰਦੇ ਵਚਨ ਕਿਰਪਾ, ਬਸ ਵਚਨ ਮੰਨੇਗਾ ਤਾਂ ਕਿਰਪਾ ਨਾਲ ਤੇਰੇ ਰਹੋ ਵਿਚਾਰ। ਤਾਂ ਤੇ ਏਦਾਂ ਭਾਈ ਅਸੀਂ ਇੱਕ ਇੱਕ ਵਚਨ ਗੁਰੂ ਦੀ ਬਾਣੀ ਦਾ, ਗੱਲ ਇਹ ਚੱਲੀ ਹੈ ਵੀ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅੱਜ ਮੈਂ ਦੇਖ ਰਿਹਾ ਹਾਂ ਅੱਖਰੀ ਅਰਥਾਂ ਤੱਕ ਅੱਜ ਦਾ ਸਿੱਖ ਸੀਮਿਤ ਰਹਿੰਦਾ, ਭਾਵ ਅਰਥ ਅਸੀਂ ਨਹੀਂ ਸਮਝਦੇ। ਜਦੋਂ ਬਾਣੀ ਪੜ੍ਹਾਂਗੇ ਤੇ ਸੁਰਤ ਵਿੱਚ ਕਿਤੇ ਭਾਵ ਅਰਥ ਹੋਣ, ਇਹ ਬਸ ਫਿਰ ਗੁਰਸ਼ਬਦ ਹੀ ਲੱਗਿਆ ਧਿਆਨ, ਉਹ ਮਾਲਕ ਪਰਮੇਸ਼ਵਰ ਦੇ ਵਿੱਚ ਗੁਰ ਸ਼ਬਦ ਦੁਆਰਾ ਹੀ ਧਿਆਨ ਲੱਗਣਾ ਹੈ ਨਾ। ਵੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਤੁਹਾਡੇ ਮਨ ਦੇ ਵਿੱਚ ਉਹ ਭਾਵ ਦਾ ਚਿੰਤਨ ਵੀ ਹੋਵੇ ਨਾ। ਹੁਣ ਇੱਕ ਉਹ ਓੰਕਾਰ ਉਚਾਰਨ ਕੀਤਾ ਨਾਲ ਦੀ ਨਾ ਭਾਵ ਵੀ ਉੱਪਰ ਅਸ ਵਿਆਪਕ ਹੈ, ਮਨ ਵਿੱਚ ਭਾਵ ਹੋਵੇ ਉਹ। ਤਾਂ ਏਦਾਂ ਚਿੰਤਨ ਕਰਿਓ, ਕਦੇ ਏਦਾਂ ਕਰਿਓ, ਫਿਰ ਰਸ ਪੈਣਾ। ਸਤਨਾਮ ਉਚਾਰਨ ਕਰਦੇ ਹੀ ਮਨ ਵਿੱਚ ਵੀ ਸਦੀਵੀ ਹੋਂਦ ਹੈ, ਇੱਕ ਵਜੂਦ ਹੈ, ਐਗਜਿਸਟੈਂਸ ਹੈ, ਹਾਜ਼ਰ ਨਾ। ਸਤਨਾਮ ਕਹਿੰਦੇ ਮਨ ਦੇ ਵਿੱਚ ਭਾਵ ਗੂੰਜ ਜਾਵੇ ਨਾਲ ਹੀ, ਸਦੀਵੀ ਹੋਂਦ, ਏਦਾਂ ਭਾਵ ਗੂੰਜ ਜਾਵੇ। ਕੋਈ ਵੀ ਅਸੀਂ ਸ਼ਬਦ ਬੋਲਦੇ ਤਾਂ ਭਾਵ ਵੀ ਗੂੰਜੇ ਨਾ ਸਾਡੀ ਸੁਰਤ ਵਿੱਚ। ਤਾਂ ਜਿਸ ਵੇਲੇ ਵਾਹਿਗੁਰੂ ਕਹਿੰਦੇ ਹਾਂ ਨਾਲ ਦੀ ਨਾਲ ਅੰਦਰ ਵਾਹਿ, ਯਾਨੀ ਕਿ ਉਚਾਰਨਤਾ, ਯਾਨੀ ਕਿ ਜਿੱਥੇ ਜਾ ਕੇ ਸਾਰੇ ਸ਼ਬਦ ਸਮਾਪਤ ਹੋ ਜਾਂਦੇ ਹੈ ਵਾਹ, ਤੇ ਫਿਰ ਯਾਨੀ ਕਿ ਗੁਰੂ ਕਹਿੰਦਾ ਹੀ ਵੀ ਸਾਰਿਆਂ ਤੋਂ ਵੱਡਾ ਚੇਤਨ ਸਰੂਪ ਜੋ ਹੈ ਗੁਰ ਚੇਤਨ, ਯਾਨੀ ਕਿ ਅਗਿਆਨ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਕਿਉਂਕਿ ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿ ਕਥੇ ਕਥਨ, ਗੁਰੂ ਕਹਿੰਦੇ ਹੀ ਮਨ ਵਿੱਚ ਭਾਵ ਆ ਜਾਵੇ, ਇਹਨੂੰ ਕਹਿੰਦੇ ਨੇ ਪਿਆਰੇ ਫਿਰ ਭਾਵ। ਤੇ ਜੇ ਭਾਵ ਨਹੀਂ ਆ ਰਹੇ, ਅਸੀਂ ਮਕੈਨੀਕਲ ਰੈਪੀਟੀਸ਼ਨ ਕਰਦੇ ਹਾਂ, ਫਿਰ ਨਹੀਂ ਗੱਲ ਬਣਨੀ। ਨੋਟ ਕਰਿਓ, ਤੋਤਾ ਰੱਟ ਵੀ ਨਹੀਂ ਗੱਲ ਬਣਨੀ, ਤੋਤਾ ਰੱਟਾ ਪਹਿਲੇ ਦਿਮਾਗ ਚ ਮੈਂ ਦੱਸ ਚੁੱਕਿਆ ਵੀ ਕੀ ਹੁੰਦਾ। ਤਾਂ ਤੇ ਗੁਰਪਾਰ ਬ੍ਰਹਮ ਪਰਮੇਸ਼ਰ ਆਪ, ਅੱਠ ਪਹਿਰ ਨਾਨਕ ਗੁਰ ਜਾਪ, ਵਾਹ ਵਾਹ ਸਿਫਤ ਸਲਾਹ ਹੈ। ਬਾਣੀ ਵਿੱਚ ਲਿਖ ਦੋ ਸਿਫਤ ਸਲਾਹ ਕਰੋ, ਵਾਹ ਵਾਹ ਸਿਫਤ ਸਲਾਹ ਹੈ। ਕਿਸੇ ਦੀ ਸਿਫਤ ਸਲਾਹ ਕਰਨੀ ਹੋਵੇ ਤੇ ਫਿਰ ਆਖਰੀ ਸ਼ਬਦ ਕੀ ਹੈ? ਵਾਹ ਵਾਹ, ਕੀ ਕਿਹਾ ਜਾ ਸਕਦਾ? ਵਾਹ ਵਾਹ ਸਿਫਤ ਸਲਾਹ ਹੈ ਕਿ ਮਨ ਗੁਰੂ ਦੀ ਗੱਲ ਫਿਰ ਕਰਿਆ ਕਰ, ਸਲਾਹੇ ਸੱਚੇ ਨੂੰ ਸਲਾਹ। ਤਾਂ ਤੇ ਗੁਰੂ ਦੀ ਗੱਲ ਨੂੰ ਮੰਨ, ਸਾਲਾਹੀ ਸੱਚੀ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ। ਇਹ ਸਾਰਿਆਂ ਤੋਂ ਵੱਡਾ ਪੁੰਨ ਹੈ, ਇਹ ਸਾਰਿਆਂ ਤੋਂ ਵੱਡਾ ਦਾਨ ਹੈ, ਇਹੀ ਦਇਆਗਿਰੀ ਦੀ ਮਤ ਹੈ ਕਿ ਸਤਿਗੁਰ ਦਾ ਬਚਨ ਮੰਨ ਤੇ ਸੱਚੇ ਮਾਲਕ ਦੀ ਸਿਫਤ ਸਲਾਹ ਕਰ। ਤੇ ਸਿਫਤ ਸਲਾਹ ਹੈ ਜਾਣੀ ਕਿ ਜਿੱਥੇ ਸਿਫਤ ਸਲਾਹ ਅਚਰਜਤਾ ਹੈ ਉੱਥੇ ਜਾਣੀ ਕਿ ਵਿਵਾਹ ਆ ਜਾਂਦਾ। ਗੁਰੂ ਆਪ ਮਾਲਕ ਪਰਮੇਸ਼ਰ ਉਹੀ ਹੈ ਨਾ। ਤਾਂ ਤੇ ਏਦਾਂ ਜਾਣੀ ਕਿ ਕੁਝ ਵੀ ਅਸੀਂ ਜਦੋਂ ਅਸੀਂ ਬੋਲਦੇ ਹਾਂ ਸਾਡੀ ਅੰਦਰ ਉਹ ਭਾਵ ਗੂੰਜਣੇ ਚਾਹੀਦੇ ਆ। ਫਿਰ ਉਹਦਾ ਵਾਰ 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 ਧਿਆਨ ਹੈ ਪਰਮੇਸ਼ਰ ਦਾ। ਗੁਰਮਤ ਹੈ ਜੋ ਗੁਰਮਤ ਵਿੱਚ ਕਿਸੇ ਸਥੂਲ ਸਰੂਪ ਦਾ ਧਿਆਨ ਨਹੀਂ ਰੱਖਣਾ, ਤੁਸੀਂ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰਨਾ ਬਸ, ਗੁਰ ਸ਼ਬਦ ਵਿੱਚ ਧਿਆਨ ਧਰਨਾ। ਤਾਂ ਤੇ ਸ਼ਬਦ ਗੁਰੂ ਸੁਰਤ ਧੁਣ ਕੇਲਾ, ਆਪਣੀ ਸੁਰਤ ਨੂੰ ਗੁਰ ਸ਼ਬਦ ਦੀ ਧੁਨ ਵਿੱਚ ਜੋੜਨਾ, ਆਪਣੀ ਸੁਰਤ ਨੂੰ ਗੁਰਬਾਣੀ ਰਾਹੀਂ ਪਰਮੇਸ਼ਰ ਦੇ ਨਾਲ ਜੋੜਨਾ। ਪਰਮੇਸ਼ਰ ਦਾ ਧਿਆਨ ਕੀ ਹੈ? ਗੁਰਬਾਣੀ ਦਾ ਧਿਆਨ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜਾ ਵਰਨਾ ਕੋਏ, ਬਾਣੀ ਪੜ੍ਹਦੇ ਤਾਂ ਕਿਉਂ ਕਿਤੇ ਭਾਵ। ਇਹਦੇ ਲਈ ਜਾਣੀ ਕਿ ਸਤਿਗੁਰੂ ਦੀ ਬਖਸ਼ਿਸ਼ ਹੋਵੇ, ਕਿਰਪਾ ਹੋਵੇ, ਜੋ ਅਸੀਂ ਬੋਲਦੇ ਹਾਂ ਤਾਂ ਕਿ ਉਹ ਭਾਵ ਵੀ ਸਾਡੇ ਅੰਦਰ ਨਾਲ ਨਾਲ ਚੱਲਦਾ ਹੋਵੇ, ਫਿਰ ਰਸ ਬਣਦਾ, ਬਖਸ਼ਿਸ਼ ਹੁੰਦੀ ਹੈ। ਤੇ ਫਿਰ ਉਹ ਸਾਨੂੰ ਪਤਾ ਲੱਗਦਾ ਵੀ ਜੋ ਗੁਰ ਉਪਦੇਸ਼ ਪੂਰਾ ਪੂਰਾ ਧਿਆਨ ਸੁਣਨ ਦੇ ਵਿੱਚ ਹੈ, ਬਾਣੀ ਦੇ ਭਾਵ ਪ੍ਰਗਟ ਹੁੰਦੇ ਹੈ, ਫਿਰ ਜਾਣੀ ਕਿ ਪੂਰਾ ਪੂਰਾ ਧਿਆਨ ਜਦੋਂ ਜਿਹਦਾ ਸੁਣਨ ਵਿੱਚ ਹੈ ਨਾ ਬਾਣੀ, ਫਿਰ ਸਤਿਗੁਰੂ ਐਸੇ ਗੁਰਸਿੱਖ ਤੇ ਦਿਆਲ ਹੋ ਕੇ ਉਹਨੂੰ ਆਪਣਾ ਉਪਦੇਸ਼ ਸੁਣਾਉਂਦਾ। ਹੁਣ ਸਾਨੂੰ ਸਾਡੇ ਤੱਕ ਪਤਾ ਨਹੀਂ ਲੱਗਿਆ ਇਸ ਗੱਲ ਦਾ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਕੀ ਸਾਨੂੰ ਸੁਣਿਆ ਕਦੇ ਉਪਦੇਸ਼ ਉਹ? ਤਾਂ ਤੇ ਜਦੋਂ ਸਾਡਾ ਪੂਰਾ ਪੂਰਾ ਧਿਆਨ ਗੁਰੂ ਦੀ ਬਾਣੀ ਸੁਣਨ ਵਿੱਚ ਹੋਵੇਗਾ ਤੇ ਸਤਿਗੁਰਾਂ ਨੇ ਫਿਰ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਹੈ, ਸ਼ਰਵਣ ਦੇ ਵਿੱਚੋਂ ਭਾਵ ਉਪਜਣੇ ਸ਼ੁਰੂ ਹੋਣੇ ਹੈ, ਅੰਤਰੀ ਭਾਵ ਉਪਜਣੇ। ਹਾਂ, ਪਹਿਲੀ ਜਿਹੜੀ ਸਟੇਜ ਹੈ, ਸਪੀਕ ਦਾ ਸਹਾਰਾ ਲੈ ਲੈਣਾ ਚਾਹੀਦਾ, ਸ਼ੱਕ ਨਹੀਂ ਉਹਦੇ ਵਿੱਚ ਕੋਈ, ਪਰ ਸਟੀਕ ਵੀ ਅੰਤਮ ਨਹੀਂ। ਭਾਵ ਜਿਹੜੇ ਵੀ ਸ਼ਬਦ ਦੇ ਸ਼ਰਵਣ ਵਿੱਚ ਤੁਸੀਂ ਉਤਰ ਜਾਓਗੇ, ਉਸ ਸ਼ਬਦ ਦਾ ਭਾਵ ਤੁਹਾਡੇ ਚਿੰਤਨ ਦੇ ਵਿੱਚ ਪ੍ਰਗਟ ਹੋਜੂਗਾ। ਉਹਦਾ ਅਸਲ ਭਾਵ ਕੀ ਹੈ ਉਹਦਾ? ਤੇ ਬੁੱਧੀ ਮੰਡਲ ਕੋਈ ਕਿੰਨਾ ਪੜ੍ਹਿਆ ਲਿਖਿਆ ਹੋਵੇ, PhD ਕੀਤੀ ਹੋਵੇ, ਕਿੰਨਾ ਵੀ ਕੀਤਾ ਹੋਵੇ, ਉਹ ਅੱਖਰੀ ਅਰਥ ਭਾਸ਼ਾ ਵਿਗਿਆਨੀ ਹੈ, ਜਿਹਨੂੰ ਕੋਈ ਸਾਰਾ ਕੁਛ ਪਤਾ ਹੈ ਉਸਨੂੰ, ਉਹ ਸਾਨੂੰ ਅੱਖਰੀ ਅਰਥ ਦੱਸ ਦੂਗਾ। ਹੋ ਸਕਦੇ ਹੈ ਬੜੇ ਬੜੇ ਵਿਦਵਾਨਾਂ ਨੇ ਗੁਰਬਾਣੀ ਦੇ ਸਪੀਕ ਕੀਤੇ ਹੈ, ਪਰ ਇਹਦਾ ਅੰਦਰ ਕੀ ਹੈ? ਇਹਦੇ ਇਹ ਕੇਵਲ ਤੇ ਕੇਵਲ ਚਿੰਤਨ ਵਾਲੇ ਨੂੰ ਹੀ ਪਤਾ ਲੱਗਣਾ। ਚਿੰਤਨ ਦੇ ਵਿੱਚੋਂ ਹੀ ਸਾਰਾ ਸਾਰੀ ਮਹਾਨ ਵਿਦਿਆ ਸਾਡੇ ਚਿੰਤਨ ਵਿੱਚ ਹੈ, ਸਾਰਾ ਮਹਾਨ ਗਿਆਨ ਸਾਡੇ ਅੰਦਰ ਹੈ, ਤੇ ਇਹਨੇ ਜਾਣੀ ਕਿ ਪ੍ਰਗਟ ਹੋਣਾ ਸ਼ੁਰੂ ਹੋ ਜਾਣਾ ਹੈ ਸ਼ਰਵਣ ਦੇ ਵਿੱਚੋਂ। ਤਾਂ ਹੀ ਤਾਂ ਆਪਾਂ ਪੜ੍ਹਦੇ ਹਾਂ, ਸ਼ਰਵਣ ਦੀ ਕਿੱਡੀ ਵੱਡੀ ਮਹਿਮਾ ਹੈ। ਤਾਂ ਤੇ ਸੁਣੇ ਸਿੱਧ ਪੀਰ ਸੋਨਾ, ਸੁਣੇ ਧਰਤਵਲਕਾ, ਸੁਣੇ ਦੀਪ ਲੋ ਪਾਤਾਲ, ਸੁਣੇ ਪਹਿਣਾ ਸਕਾ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੂਪਾ ਭਾਣਾ, ਸੁਣੇ ਈਸ਼ਵਰ ਵਰਮਾਇੰਦ, ਸੁਣੇ ਮੁਕਸਾਲ ਹਨੁਮੰਦ, ਸੁਣੇ ਯੋਗ ਜੋਤਨ ਭੇਦ, ਸੁਣੇ ਸਾਸਤ ਸਿਮਰਤ ਵੇਦ। ਤਾਂ ਤੇ ਸਾਰਾ ਜਿਹੜਾ ਉਹ ਗਿਆਨ ਹੈ ਉਹ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਤੇ ਗੱਲ ਕਿੱਥੇ ਚੱਲਦੀ ਸੀ ਕਿ ਗੁਰੂ ਦੀ ਬਾਣੀ ਨਾਲ ਅਸੀਂ ਜੁੜ ਜਾਈਏ, ਗੁਰ ਸ਼ਬਦ ਰਾਹੀਂ ਪਰਮੇਸ਼ਰ ਦੇ ਵਿੱਚ ਧਿਆਨ ਧਰੀਏ। ਗੁਰੂ ਦੀ ਬਾਣੀ ਹੀ ਜਾਣੀ ਕਿ ਨਿਰੰਕਾਰ ਦੀ ਬਾਣੀ, ਹਰ ਕੀ ਬਾਣੀ, ਸੱਚ ਕੀ ਬਾਣੀ, ਤੇ ਜੋ ਗੁਰੂ ਨਸਾਹਿਬ ਨੇ ਸਾਨੂੰ ਗੁਰ ਸ਼ਬਦ ਦਿੱਤਾ ਹੈ, ਸੁਰਤ ਸ਼ਬਦ ਅਭਿਆਸ ਵਾਸਤੇ ਗੁਰਮੰਤਰ, ਜੋ ਪੰਜ ਪਿਆਰੇ ਦਿੰਦੇ ਆ ਅੰਮ੍ਰਿਤ ਛਕਾ ਕੇ, ਜਿਹਨਾਂ ਨੇ ਅੱਜ ਲੈ ਲਿਆ ਵੱਡੇ ਭਾਗਾਂ ਵਾਲਿਓ, ਪਰ ਹੁਣ ਨਿਤਨੇਮ ਕਰਿਆ ਕਰਿਓ, ਸਿਮਰਨ ਕਰਿਆ ਕਰੋ, ਲੈ ਕੇ ਨਾ ਰੱਖ ਲਏ ਕਿਤੇ, ਬਹੁਤੀ ਅੰਮ੍ਰਿਤ ਛਕ ਲੈਂਦੇ ਆ, ਉਦੋਂ ਬਾਅਦ ਨਾ ਕੋਈ ਨਿਤਨੇਮ, ਨਾ ਕੋਈ ਸਿਮਰ, ਨਾ ਕੋਈ ਸੇਵਾ, ਫਿਰ ਨਹੀਂ ਗੱਲ ਬਣਨੀ। ਦਾਖਲਾ ਲੈ ਲਿਆ ਬਹੁਤ ਸੋਹਣੀ ਗੱਲ ਹੈ, ਦਾਖਲਾ ਲੈ ਕੇ ਪੜ੍ਹਾਈ ਕਰਨੀ ਅਤਿ ਜ਼ਰੂਰੀ ਹੈ, ਰਹੋ ਵਿਚਾਰ। ਤਾਂ ਤੇ ਇੱਦਾਂ ਜਾਣੀ ਕਿ ਜਿਸ ਵੇਲੇ ਅਸੀਂ ਸਿਮਰਨ ਕਰਦੇ ਹਾਂ ਉਸ ਵੇਲੇ ਵੀ ਜਾਣੀ ਕਿ ਪੂਰਾ ਪੂਰਾ ਧਿਆਨ ਸਾਡਾ ਸ਼ਰਵਣ ਵਿੱਚ ਹੋਵੇ ਤੇ ਮਨ ਦੇ ਵਿੱਚ ਭਾਵ ਵੀ ਹੋਵੇ, ਉਹਦੀ ਵੀ ਜੋ ਹੋਂਦ ਹੈ ਉਹ ਮਾਲਕ ਹੈ, ਹਾਜ਼ਰ ਨਾਜ਼ਰ ਹੈ, ਉਹ ਬਸ ਵਾਹ। ਤਾਂ ਤੇ ਉਹੀ ਉਹ ਚੇਤਨ ਸਰੂਪ ਹੈ ਸਾਰਿਆਂ ਤੋਂ ਵੱਡਾ, ਉਹੀ ਉਹੀ ਚੇਤਨ ਸਰੂਪ ਹੈ, ਉਹੀ ਗਿਆਨ ਦਾ ਹਨੇਰਾ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਤਾਂ ਤੇ ਉਹ ਆਪ ਪਾਰ ਬ੍ਰਹਮ ਪਰਮੇਸ਼ਰ ਹੈ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ। ਇੱਦਾਂ ਜਾਣੀ ਕਿ ਮਨ ਦੇ ਵਿੱਚ ਇਹ ਭਾਵ ਵਸੇ ਹੋਏ ਹੋਣ, ਤੇ ਫਿਰ ਮਨ ਵਿੱਚ ਵੀ ਕੋਈ ਹੋਰ ਫੁਰਨਾ ਨਹੀਂ ਬਣਦਾ, ਮਨ ਵਿੱਚ ਵੀ ਵਾਹਿਗੁਰੂ ਜੀ ਦੇ ਭਾਵ ਹੀ ਚੱਲਦੇ ਹੈ, ਇਹਦਾ ਮਨ ਵਿੱਚ ਭਾਵ ਵਸਾਈਏ, ਧਿਆਨ ਪੂਰਾ ਪੂਰਾ ਸੁਣਨ ਵਿੱਚ ਜੁੜ ਗਏ, ਤੇ ਫਿਰ ਸਾਨੂੰ ਯਾਨੀ ਕਿ ਇਹ ਯਾਨੀ ਕਿ ਜੋ ਗੁਰਬਾਣੀ ਨਾਮ ਬਾਣੀ ਇਹਦਾ ਰਸ ਬਣਨਾ ਹੈ। ਰਹੋ ਬੱਚਾ, ਤਾਂ ਕਿ ਗੱਲ ਚੱਲੀ ਸੀ ਕਿੱਥੇ ਕਿ ਬਾਣੀ ਦੀ, ਹੁਣ ਆਪਾਂ ਇੱਥੇ ਤੱਕ ਮੂਲ ਮੰਤਰ ਸਾਹਿਬ ਦੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਹੋਰ ਡੂੰਘਾ ਜਾਵਾਂਗੇ ਹੋਰ ਸਪਸ਼ਟ, ਹੋਰ ਡੂੰਘਾ ਇਹ ਅੰਤਮ ਨਾ ਸਮਝ ਲੈਣਾ, ਪਰ ਕੋਸ਼ਿਸ਼ ਕੀਤੀ ਹੈ ਆਪਾਂ ਸਮਝਣ ਦੀ। ਫਿਰ ਅਗਲੀ ਗੱਲ ਵੀ ਗੁਰਬਾਣੀ ਦੇ ਵਿੱਚ ਕਿਤੇ ਵੀ ਹੈ ਤਾਂ ਤੇ ਉਹਦਾ ਅੱਖਰੀ ਅਰਥ ਨਹੀਂ ਭਾਵ, ਜਿਵੇਂ ਇੱਕ ਦੋ ਉਦਾਹਰਣ ਮੈਂ ਹੋਰ ਦੇਵਾਂ ਫਿਰ ਗੁਰਤਿਆਸ ਦੀ ਵਿਚਾਰ, ਜਿਸ ਤਰ੍ਹਾਂ ਆਪਾਂ ਕਿੰਨੀ ਸ਼ਬਦ ਨੇ, ਇੱਕ ਉਦਾਹਰਣ ਮਤ ਲਾ ਲਓ, ਜਿਵੇਂ ਅਧ ਵਚਨ ਲਾਲੀ ਭਾਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ, ਪਾਤਾਲੀ ਅਕਾਸੀ ਸੱਖਣੀ, ਲਹਿ ਪ੍ਰਭੂਜੀ ਖਾਈ ਰੇ, ਘਰ ਕੀ ਵਿਲਾਈ ਅਬਰ ਸਖਾਈ, ਮੂਸਾ ਦੇ ਖਡਰਾਈ ਰੇ, ਅੱਜ ਕਹਿ ਬਸ ਗੁਰ ਕੀਨੋ ਕਿਹਰ ਕੁੱਕਰ ਤਿਨਹੇ ਲਗਾਈ ਰੇ। ਹੁਣ ਜੇ ਅੱਖਰੀ ਅਰਥ ਕਰਨੇ ਹੋਣ ਦਾ ਕੋਈ ਕਿਸੇ ਦੇ ਕੁਛ ਪੱਲੇ ਨਹੀਂ ਪੈਣਾ, ਵੀ ਕੁੱਤਾ ਘਾਹ ਖਾਣ ਲੱਗ ਗਿਆ, ਬੱਕਰੀ ਨੇ ਸ਼ੇਰ ਨੂੰ ਬਸ ਕਰ ਲਿਆ, ਅੱਜ ਕਹਿ ਬਸ ਗੁਰ ਕੀਨੋ, ਬਿੱਲੀ ਚੂਹਿਆਂ ਤੋਂ ਡਰਨ ਲੱਗ ਗਈ, ਘਰ ਕੀ ਬੁਲਾਈ ਅਬਰ ਸਖਾਈ, ਮੂਸਾ ਦੀ, ਮੂਸਾ ਚੂਹੇ ਨੂੰ ਕਹਿੰਦੇ ਨਾ, ਕਹਿੰਦੇ ਬਿੱਲੀ ਚੂਹਿਆਂ ਨੂੰ ਦੇਖ ਕੇ ਡਰਨ ਲੱਗ ਗਈ। ਤੇ ਹੁਣ ਜੇ ਅੱਖਰੀ ਅਰਥ ਕਰ ਦਈਏ ਇੱਦਾਂ ਹੀ, ਇਹਦਾ ਭਾਵ ਨਾ ਸਮਝਿਆ ਜਾਵੇ ਤੇ ਸੁਣਨ ਵਾਲੇ ਆਖਣੇ ਜੀ ਕੀ ਕਰੀ ਜਾਂਦੇ ਉਲਟੀਆਂ ਪੁਲਟੀਆਂ ਜਿਹੀਆਂ ਗੱਲਾਂ, ਬੱਕਰੀ ਨੇ ਸ਼ੇਰ ਨੂੰ ਕਾਬੂ ਕਰ ਲਿਆ, ਕੁੱਤਾ ਘਾਹ ਖਾਣ ਲੱਗ ਗਿਆ, ਹੈਂ ਕੁੱਤਾ ਘਾਹ ਖਾਣ ਲੱਗ ਗਿਆ, ਬਿੱਲੀ ਚੂਹਿਆਂ ਤੋਂ ਡਰਨ ਲੱਗ ਗਈ, ਅੱਖਰੀ ਅਰਥ ਅਗਰ ਇਹੀ ਬਣਦੇ ਆ ਤੇ ਹੁਣ ਕੀ ਪੱਲੇ ਪਊ ਦੱਸੋ ਮੈਨੂੰ ਕੀ ਗੱਲ ਬਣੂਗੀ। ਤਾਂ ਕਿ ਇਹਨਾਂ ਯਾਨੀ ਕਿ ਪ੍ਰਤੀਕ ਹੈ ਜੋ ਸਾਨੂੰ ਗੁਰੂ ਜੀ ਉਹ ਮਨੁੱਖੀ ਭਾਸ਼ਾ ਵਾਲੀ ਦਿੰਦੇ ਆ, ਜਦੋਂ ਰੂਹਾਨੀ ਅਰਥ ਨੂੰ ਯਾਨੀ ਕਿ ਮਨੁੱਖ ਨੂੰ ਸਮਝਾਉਣਾ ਤਾਂ ਮਨੁੱਖੀ ਭਾਸ਼ਾ ਵਿੱਚ ਹੀ ਸਮਝਾਇਆ ਜਾ ਸਕਦਾ ਹੈ, ਤੇ ਯਾਨੀ ਕਿ ਇੱਥੇ ਸਾਡੇ ਵਾਲੇ ਪ੍ਰਤੀਕ ਦਿੱਤੇ ਜਾ ਸਕਦੇ ਆ, ਥਾਂ ਥਾਂ ਤੇ ਕਿੰਨੇ ਪ੍ਰਤੀਕ ਦਿੱਤੇ ਆ, ਪ੍ਰਤੀਕਾਤਮਕ ਭਾਸ਼ਾ ਹੈ, ਕਿਤੇ ਪਤੀ ਪਤਨੀ ਦੇ ਰਿਸ਼ਤੇ ਰਾਹੀਂ ਸਮਝਾਇਆ, ਕਿਤੇ ਯਾਨੀ ਕਿ ਮਾਲਕ ਨੌਕਰ ਦੇ ਰਿਸ਼ਤੇ ਰਾਹੀਂ ਸਮਝਾਇਆ, ਕਿਤੇ ਯਾਨੀ ਕਿ ਨਾਮ ਜਪਣ ਕੀ ਕਿੰਨੀ ਖੁਸ਼ੀ, ਯਾਨੀ ਕਿ ਚੰਦ ਚਕੋਰ ਪ੍ਰੀਤ ਹੈ ਦੇਖੋ ਕਿਵੇਂ ਸਮਝਾਇਆ, ਭਾਈ ਉਹਦਾ ਹਜ਼ਮ ਨਹੀਂ ਲੱਗਦਾ, ਉਹ ਇੱਕ ਭਾਵ ਨੇ, ਚੰਦ ਚਕੋਰ ਇੱਕ ਦ੍ਰਿਸ਼ਟਾਂਤ ਹੈ ਨਾ, ਕਿਤੇ ਮੋਰ ਬੱਦਲ ਦਾ ਦ੍ਰਿਸ਼ਟਾਂਤ ਹੈ ਨਾ, ਕਿਤੇ ਧਿਆਏ ਨੂੰ ਪਾਣੀ ਮਿਲ ਜਾਵੇ, ਭੁੱਖੇ ਨੂੰ ਭੋਜਨ ਮਿਲ ਜਾਵੇ, ਨਿਰਧਨ ਨੂੰ ਧਨ ਮਿਲ ਜਾਵੇ, ਤਾਂ ਤੇ ਉਹ ਪ੍ਰਤੀਕ ਨੇ, ਵੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਜਿਉਂ ਹੁਣ ਨਾਮ ਜਿਉਂ ਬਾਰਕ ਪੀ ਖੀਰ ਅਗਾਵੈ, ਜਿਉਂ ਨਿਰਧਨ ਧਨ ਦੇਖ ਸੁੱਖ ਪਾਵੈ, ਤ੍ਰਿਖਾ ਬੰਤ ਜਲ ਪੀਵਤ ਠੰਡਾ, ਵੀ ਧਿਆਇਆ ਮਰਦਾ ਹੋਵੇ ਤੇ ਠੰਡਾ ਪਾਣੀ ਮਿਲ ਜੇ ਲਾਉਣਾ ਸਾਹਿਬ, ਵੀ ਏਦਾਂ ਹੈ ਤਾਂ ਤੇ ਤ੍ਰਿਖਾ ਬੰਤ ਜਲ ਪੀਵਤ ਠੰਡਾ, ਤੇ ਹਰ ਸੰਗ ਇਹੋ ਮਨ ਪੀਨਾ ਜੀਓ, ਕਿਤੇ ਫਰੀਦ ਸਾਹਿਬ ਪ੍ਰਤੀਕ ਫਰੀਦਾ ਸ਼ੱਕਰ ਖੰਡ ਨਿਵਾ, ਕੋਈ ਨਾ ਸਮਝ ਲਓ ਵੀ ਪਰਮੇਸ਼ਰ ਦਾ ਨਾਮ ਕੋਈ ਏਦਾਂ ਸਫੂਲ ਮਿੱਠਾ, ਇਹ ਤਾਂ ਹੁਣ ਵੀ ਹੋਰ ਮਨੁੱਖ ਨੂੰ ਕਿਹਾ ਕਿਵੇਂ ਜਾਵੇ, ਦੱਸਿਆ ਕਿਵੇਂ ਜਾਵੇ, ਤੇ ਉਹ ਦੱਸ ਦਿੱਤਾ ਫਰੀਦਾ ਸ਼ੱਕਰ ਖੰਡ ਨਿਵਾ, ਸਾਰੇ ਮਿੱਠੇ ਚੀਜ਼ਾਂ ਗਿਣਤੀਆਂ, ਸ਼ੱਕਰ ਹੈ, ਖੰਡ ਹੈ, ਮਿਸ਼ਰੀ ਹੈ, ਗੁੜ ਹੈ, ਸਾਰਾ ਕੁਝ ਗਿਣਤਾ, ਫਰੀਦਾ ਸ਼ੱਕਰ ਖੰਡ ਨਿਵਾ ਤੇ ਗੁੜ ਮਾਖਿਓ ਸ਼ਹਿਦ ਨੂੰ ਕਹਿ ਦਿੱਤਾ, ਤਾਂ ਤੇ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਸੋਧਾ। ਹੁਣ ਇਹਦਾ ਭਾਵ ਇਹ ਤਾਂ ਨਹੀਂ ਨਾ ਬਣਦਾ ਵੀ ਜਿਵੇਂ ਅਸੀਂ ਖੰਡ ਖਾਂਦੇ ਹਾਂ ਸ਼ਹਿਦ ਵੀ, ਯਾਨੀ ਕਿ ਉਦੋਂ ਇੱਥੇ ਬਹੁਤ